ਸਤਨਾਮ ਸ੍ਰੀ ਵਾਹਿਗੁਰੂ ਜੀ ਡੰਡੋਤ ਬੰਦਨ ਅਨਕ ਬਾਰ ਸਰਬ ਕਲਾ ਸਮਰੱਥ ਡੋਲਨ ਤੇ ਰੱਖ ਪ੍ਰਭੂ ਨਾਨਕ ਦੇ ਕਰ ਹੱਥ ਮੂਕ ਉਚਰੈ ਸ਼ਾਸਤਰ ਖਟ ਪਿੰਗ ਗਿਰਨ ਚੜ ਜਾਏ ਅੰਧ ਲਖੈ ਬਦਰੋ ਸੁਨੈ ਜੋ ਕਾਲ ਕਿਰਪਾ ਕਰਾਏ ਜੇਤਾ ਜੀਉ ਪਿੰਡ ਸਭ ਤੇਰਾ ਤੂੰ ਅੰਤਰਜਾਮੀ ਪੁਰਖ ਭਗਵਾਨ ਦਾਸਨ ਦਾਸ ਕਹਿ ਜਨ ਨਾਨਕ ਜਿਹਾ ਤੂੰ ਕਰਾਏ ਤੇਹਾ ਹਉ ਕਰੀ ਬਖਿਆਨ ਜਿਉਂ ਬੁਲਾਵੈ ਹੈ ਤਿਉਂ ਬੋਲਹਿ ਸੁਆਮੀ ਕੁਦਰਤ ਕਮਨ ਹਮਾਰੀ ਸਾਧ ਸੰਗ ਨਾਨਕ ਜਸ ਗਾਇਓ ਜੋ ਪ੍ਰਭ ਕੀ ਅਤ ਪਿਆਰੀ ਸਤਨਾਮ ਸ੍ਰੀ ਵਾਹਿਗੁਰੂ ਜੀ ਜਹਿ ਜਹਿ ਮਨ ਤੂੰ ਧਾਵਦਾ ਤਹ ਤਹ ਹਰ ਤੇਰੇ ਨਾਲੇ ਮਨ ਸਿਆਣਪ ਛੋਡੀਐ ਗੁਰ ਕਾ ਸ਼ਬਦ ਸੰਭਾਲੇ ਜਹਿ ਜਹਿ ਮਨ ਤੂੰ ਧਾਵਦਾ ਤਹ ਤਹ ਹਰ ਤੇਰੇ ਨਾਲੇ ਮਨ ਸਿਆਣਪ ਛੋਡੀਐ ਗੁਰ ਕਾ ਸ਼ਬਦ ਸੰਭਾਲੇ ਸਾਥ ਤੇਰਾ ਸੋ ਸਹੁ ਸਦਾ ਹੈ ਇੱਕ ਖਿਨ ਹਰ ਨਾਮ ਸੰਭਾਲੇ ਜਨਮ ਜਨਮ ਕੇ ਤੇਰੇ ਪਾਪ ਕੱਟੇ ਅੰਤ ਪਰਮ ਪਦ ਪਾਵਹੇ ਸਾਚੇ ਨਾਲ ਤੇਰਾ ਗੰਢ ਲਾਗੈ ਗੁਰਮੁਖ ਸਦਾ ਸੰਭਾਲੇ ਇਉਂ ਕਹਿ ਨਾਨਕ ਜਹਿ ਮਨ ਤੂੰ ਧਾਵਦਾ ਤਹ ਹਰ ਤੇਰਾ ਸਦਾ ਨਾਲੇ ਸਤਿਗੁਰ ਮਿਲਿਆ ਧਾਵਤ ਥੰਮਿਆ ਨਿਜ ਘਰ ਵਸਿਆ ਨਾਮ ਵਿਹਾਜੇ ਨਾਮ ਲਏ ਨਾਮ ਰਹੇ ਸਮਾਏ ਭਾਵਤ ਥੰਮਿਆ ਸਤਿਗੁਰ ਮਿਲਿਆ ਦਸਵਾਂ ਦੁਆਰ ਪਾਇਆ ਜਿੱਥੇ ਅੰਮ੍ਰਿਤ ਭੋਜਨ ਸਹਿਜ ਧੁਨ ਉਪਜੈ ਜਿਤ ਸ਼ਬਦ ਜਗਤ ਥੰਮ ਰਹਾਇਆ ਤਹਿ ਅਨੇਕ ਵਾਜੇ ਸਦਾ ਆਨੰਦ ਹੈ ਸੱਚੇ ਰਹਿਆ ਸਮਾਏ ਇਉਂ ਕਹਿ ਨਾਨਕ ਸਤਿਗੁਰ ਮਿਲਿਆ ਧਾਵਤ ਥੰਮਿਆ ਨਿਜ ਘਰ ਵਸਿਆ ਆਏ ਤਹਿ ਅਨੇਕ ਵਾਜੇ ਸਦਾ ਆਨੰਦ ਹੈ ਸੱਚੇ ਰਹਿਆ ਸਮਾਏ ਇਉਂ ਕਹਿ ਨਾਨਕ ਸਤਿਗੁਰ ਮਿਲਿਆ ਭਾਵਤ ਥੰਮਿਆ ਨਿਜ ਘਰ ਵਸਿਆ ਆਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਿਵਾਜ ਪਤ ਪਾਵਨ ਭਗਤ ਵਸ਼ਲ ਕਿਰਪਾ ਨਿਧਾਨ ਜੋਤ ਸਰੂਪ ਅੰਤਰਜਾਮੀ ਸਰਵ ਸ਼ਕਤੀਮਾਨ ਅਕਾਲ ਪੁਰਖ ਵਾਹਿਗੁਰੂ ਜੀ ਦੇ ਸਰਗੁਣ ਸਰੂਪ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਹਜ਼ੂਰ ਦੇ ਦਸਾਂ ਸਰੂਪਾਂ ਦੇ ਆਤਮਿਕ ਗਿਆਨ ਸਵਰੂਪ ਚਵਰ ਛਤਰ ਤਖਤ ਦੇ ਮਾਲਕ ਜੁਗੋ ਜੁਗ ਅਟਲ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਰਮ ਪਵਿੱਤਰ ਕਲਿਆਣਕਾਰੀ ਹਜ਼ੂਰੀ ਅੰਦਰ ਸੁਭਾਏਮਾਨ ਹਜ਼ੂਰ ਦੀ ਸਾਜੀ ਨਿਵਾਜੀ ਪਰਮ ਸਨਮਾਨ ਯੋਗ ਗੁਰੂ ਕਾ ਰੂਪ ਖਾਲਸਾ ਸਾਧ ਸੰਗਤ ਜੀ ਸ਼ਾਮ ਦੇ ਸਮੇਂ ਸਜੇ ਹੋਏ ਦੀਵਾਨ ਅੰਦਰ ਗੁਰੂ ਦਰਬਾਰ ਅੰਦਰ ਬੈਠ ਕੇ ਆਪ ਜੀ ਨੇ ਰਹਿਰਾਜ ਸਾਹਿਬ ਦੇ ਪਾਠ ਅਤੇ ਰਾਗੀ ਜਥਿਆਂ ਪਾਸੋਂ ਹਜ਼ੂਰ ਦੀ ਅੰਮ੍ਰਿਤਮਈ ਧੁਰਕੀ ਬਾਣੀ ਦਾ ਸ਼ਬਦ ਕੀਰਤਨ ਸਰਵਣ ਕੀਤਾ ਹੈ। ਹੁਣ ਜੋ ਇਸ ਸਥਾਨ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਰਮ ਪਵਿੱਤਰ ਗੁਰਬਾਣੀ ਦੀ ਲੜੀਵਾਰ ਕਥਾ ਵਿਆਖਿਆ ਆਰੰਭ ਹੈ। ਮਾਨਸਿਕ ਇਕਾਗਰਤਾ, ਦਿਲ ਦੀ ਸ਼ੁੱਧ ਭਾਵਨਾ, ਪ੍ਰੇਮ ਸਹਿਤ ਸਤਿਗੁਰੂ ਜੀ ਦੇ ਇਹਨਾਂ ਪਾਵਨ ਅੰਮ੍ਰਿਤ ਬਚਨਾਂ ਨੂੰ ਵਿਚਾਰ ਕੇ ਸੁਣ ਕੇ ਸਤਿਗੁਰੂ ਜੀ ਦੀ ਰਹਿਮਤ ਦੇ ਪਾਤਰ ਬਣਨ ਦਾ ਯਤਨ ਕਰੀਏ। ਮਨੁੱਖ ਜਨਮ ਸਾਧ ਸੰਗਤ ਜੀ ਕੇਵਲ ਪਦਾਰਥਾਂ ਦੀ ਪ੍ਰਾਪਤੀ ਜਾਂ ਸਰੀਰਕ ਸੁੱਖ ਪ੍ਰਾਪਤ ਕਰਨ ਵਾਸਤੇ ਨਹੀਂ ਹੈ। ਮਨੁੱਖ ਜਨਮ ਦਾ ਪ੍ਰਯੋਜਨ ਆਪਣੀ ਰੂਹ ਦੀ, ਆਪਣੀ ਆਤਮਾ ਦੀ ਕਲਿਆਣ ਪ੍ਰਾਪਤ ਕਰਨਾ ਹੈ। ਇਹ ਤਾਂ ਹੀ ਹੋ ਸਕਦੀ ਹੈ ਕਿ ਸਾਡੇ ਮਨ ਵਿੱਚੋਂ ਵਿਸ਼ੇ ਵਾਸ਼ਨਾ, ਪਦਾਰਥਾਂ ਦੀ ਵਾਸ਼ਨਾ, ਅਗਿਆਨ ਦਾ ਹਨੇਰਾ, ਸਾਰੀ ਮੈਲ ਮਨ ਦੀ ਮਿਟ ਜਾਏ, ਮਨ ਨਿਰੋਲ ਸ਼ੁੱਧ ਹੋ ਜਾਏ, ਆਪਾ ਲਿਸ਼ਕੇ, ਆਪੇ ਦਾ ਗਿਆਨ ਹੋਵੇ, ਪਰਮਾਤਮਾ ਵਿੱਚ ਆਤਮਾ ਦੀ ਅਭੇਦਤਾ ਹੋਵੇ, ਤਾਂ ਹੀ ਇਹ ਮੰਜ਼ਿਲ ਸਰ ਹੋ ਸਕਦੀ ਹੈ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਬੜਾ ਸੁੰਦਰ ਬਚਨ ਅੰਕਿਤ ਕੀਤਾ ਹੈ ਕਿ ਨਹਿਰ ਕੁਆਰ ਕੰਨਿਆ ਜੈਸੇ ਲਾਡਲੀ ਕੈ ਮਾਨੀਅਤ, ਵਿਆਹੇ ਸਸੁਰਾਰ ਜਾਏ ਗੁਨਨ ਕੈ ਮਾਨੀਐ, ਬਨਜ ਵਿਵਹਾਰ ਲਗ ਜਾਤ ਹੈ ਵਿਦੇਸ਼ ਪ੍ਰਾਨੀ, ਕਹੀ ਐ ਸਪੂਤ ਲਾਭ ਲਭਤ ਕੈ ਆਨੀਐ, ਜੈਸੇ ਤਉ ਸੰਗਰਾਮ ਸਮੈ ਪਰ ਦਲ ਮੈਂ ਅਕੇਲੋ ਜਾਏ, ਜੀਤ ਆਵੈ ਸੋਈ ਸੂਰੋ ਸੁਭਟ ਬਖਾਨੀਐ, ਮਾਨਸ ਜਨਮ ਪਾਏ ਚਰਨ ਸ਼ਰਨ ਗੁਰ, ਸਾਧ ਸੰਗਤ ਮਿਲੈ ਗੁਰਦੁਆਰ ਪਹਿਚਾਨੀਐ। ਭਾਈ ਸਾਹਿਬ ਕਹਿੰਦੇ ਨੇ ਜਿਸ ਤਰ੍ਹਾਂ ਪੇਕੇ ਘਰ ਵਿੱਚ ਕਾਕੀ ਬੱਚੀ ਨੂੰ, ਧੀ ਭੈਣ ਨੂੰ ਲਾਡਲੀ ਕਰਕੇ ਮੰਨਿਆ ਜਾਂਦਾ ਹੈ, ਉਹਦੇ ਔਗਣਾਂ ਦਾ ਖਿਆਲ ਨਹੀਂ ਕੀਤਾ ਜਾਂਦਾ, ਪਰ ਜਿਸ ਵੇਲੇ ਵਿਆਹੀ ਜਾਏ, ਸਹੁਰੇ ਘਰ ਚਲੀ ਜਾਏ ਤੇ ਉਹਦਾ ਲਾਡ ਨਹੀਂ ਕੋਈ ਵੇਖਦਾ, ਉਹਦੇ ਗੁਣਾਂ ਕਰਕੇ ਉਹਦਾ ਸਨਮਾਨ ਹੁੰਦਾ। ਜੇ ਮਾਂ ਪਿਓ ਨੇ ਸਿੱਖਿਆ ਚੰਗੀ ਨਾ ਦਿੱਤੀ ਹੋਵੇ, ਗੁਣ ਉਹਦੇ ਵਿੱਚ ਨਾ ਪੈਦਾ ਕੀਤੇ ਹੋਣ, ਤੇ ਉਹ ਸਹੁਰੇ ਘਰ ਚ ਆਦਰ ਮਾਣ ਪ੍ਰਾਪਤ ਨਹੀਂ ਕਰ ਸਕਦੇ। ਇਸੇ ਤਰ੍ਹਾਂ ਪੇਕਾ ਘਰ ਆਮਾਤ ਲੋਕ ਹੈ, ਸਹੁਰਾ ਘਰ ਪ੍ਰਲੋਕ ਹੈ। ਸਹੁਰੇ ਘਰ ਪ੍ਰਲੋਕ ਵਿੱਚ ਤੇ ਗੁਣਾ ਕਰਕੇ ਕੋਈ ਜੀਵ ਵਡਿਆਇਆ ਜਾ ਸਕਦਾ ਹੈ, ਇੱਜ਼ਤ ਪਤ ਅਬਰੋ ਪ੍ਰਾਪਤ ਹੋ ਸਕਦੀ। ਇਸੇ ਤਰ੍ਹਾਂ ਵਣਜ ਵਿਹਾਰ ਕਰਨ ਲਈ, ਧਨ ਕਮਾਉਣ ਲਈ ਕੋਈ ਮਨੁੱਖ ਪ੍ਰਦੇਸ਼ ਜਾਂਦਾ, ਪਰ ਜੇ ਕੋਈ ਲਾਭ ਖੱਟ ਕੇ ਆਏ ਫਿਰ ਹੀ ਉਸਨੂੰ ਸਪੁੱਤਰ ਕਹਿ ਕੇ ਵਡਿਆਇਆ ਜਾਂਦਾ ਵੀ ਚੰਗਾ ਨੇਕ ਹੈ, ਤੇ ਜੇ ਮਾਂ ਪਿਓ ਦਾ ਧਨ ਕਮਾਇਆ ਲੈ ਜਾਏ ਨਾਲ ਤੇ ਉਡਾ ਕੇ ਫੱਕੀਆਂ ਵਾਪਸ ਮੁੜਾਏ ਉਹਨੂੰ ਸਿਆਣਾ ਪੁੱਤਰ ਨਹੀਂ ਕਿਹਾ ਜਾਂਦਾ, ਮਾਪਿਆਂ ਵੱਲੋਂ ਸ਼ਾਬਾਸ਼ ਨਹੀਂ ਮਿਲਦੀ। ਇਸੇ ਤਰ੍ਹਾਂ ਇਹ ਵਿਦੇਸ਼ ਮਾਤ ਲੋਕ ਜਿੱਥੇ ਅਸੀਂ ਆਏ ਹੋਏ ਹਾਂ, ਸਵਾਸਾਂ ਦਾ ਧਨ ਲੈ ਕੇ ਆਏ ਹਾਂ, ਇਹ ਰੱਬ ਵੱਲੋਂ ਮਿਲਿਆ, ਤੇ ਜੇ ਇਹਨੂੰ ਉਜਾੜ ਕੇ ਚਲੇ ਜਾਈਏ, ਲਾਭ ਕੋਈ ਨਾ ਖੱਟੀਏ, ਮੂਲ ਵੀ ਗਵਾ ਜਾਈਏ, ਤੇ ਵਾਹਿਗੁਰੂ ਵੱਲੋਂ ਸ਼ਾਬਾਸ਼ ਨਹੀਂ ਮਿਲ ਸਕਦੀ। ਇਸੇ ਤਰ੍ਹਾਂ ਭਾਈ ਸਾਹਿਬ ਕਹਿੰਦੇ ਨੇ, ਮੈਦਾਨੇ ਜੰਗ ਵਿੱਚ ਜੇ ਕੋਈ ਸੂਰਮਾ ਇਕੱਲਾ ਜਾ ਕੇ ਵਿੱਚ ਜਾ ਵੜੇ ਤੇ ਲੜੇ, ਜਿੱਤ ਦੀ ਪਦਵੀ ਪ੍ਰਾਪਤ ਕਰਕੇ ਵਾਪਸ ਆਏ ਆਪਣੇ ਦਲ ਵਿੱਚ, ਤਾਂ ਉਹਨੂੰ ਸਨਮਾਨਿਆ ਜਾਂਦਾ, ਵੀਰ ਚੱਕਰ ਆਦਿ ਚਿੰਨ ਦਿੱਤੇ ਜਾਂਦੇ ਨੇ, ਸੂਰਮਾ ਬਹਾਦਰ ਗਿਣਿਆ ਜਾਂਦਾ ਹੈ। ਇਸੇ ਤਰ੍ਹਾਂ ਇਸ ਦੁਨੀਆਂ ਵਿੱਚ ਇਹਨਾਂ ਵਿਕਾਰਾਂ ਦੇ ਨਾਲ ਜੰਗ ਲੜਨ ਲਈ ਤੇ ਜਿੱਤਣ ਲਈ ਅਸੀਂ ਆਏ ਹਾਂ, ਇਕੱਲੇ ਇਕੱਲੇ ਆਏ ਹਾਂ, ਇਕੱਲਿਆਂ ਇਕੱਲਿਆਂ ਜਾਣਾ। ਜਿਹੜਾ ਬਾਜੀ ਜਿੱਤ ਕੇ ਜਾਏ ਉਹ ਤਾਂ ਵਡਿਆਇਆ ਜਾਏਗਾ, ਤੇ ਜਿਹੜਾ ਹਾਰ ਹੀ ਜਾਏ, ਫੜਿਆ ਜਾਏ, ਗ੍ਰਿਫਤਾਰ ਹੋ ਜਾਏ, ਇਹਨਾਂ ਦੀ ਗ੍ਰਿਫਤ ਵਿੱਚ ਹੀ ਆ ਜਾਏ, ਸੋ ਉਹਨੂੰ ਸੂਰਮੇ ਦੀ ਪਦਵੀ ਨਹੀਂ ਕੋਈ ਦੇਵੇਗਾ। ਇਸੇ ਤਰ੍ਹਾਂ ਭਾਈ ਸਾਹਿਬ ਕਹਿੰਦੇ ਨੇ, ਮਨੁੱਖਾ ਜਨਮ ਪ੍ਰਾਪਤ ਕਰਕੇ ਸਤਿਗੁਰਾਂ ਦੇ ਚਰਨਾਂ ਦੀ ਸ਼ਰਨ ਵਿੱਚ ਰਹਿ ਕੇ ਸਾਧ ਸੰਗਤ ਕਰਦਿਆਂ ਜੇ ਕੋਈ ਗੁਰਮੁਖ ਬਣ ਕੇ ਜੀਵਨ ਬਤੀਤ ਕਰੇ ਤਾਂ ਹੀ ਦਰਗਾਹ ਵਿੱਚ ਮਾਣਿਆ ਸਨਮਾਨਿਆ ਜਾਏਗਾ, ਵਡਿਆਇਆ ਜਾਏਗਾ, ਨਹੀਂ ਤਾਂ ਨਹੀਂ। ਸੋ ਇਸ ਵਾਸਤੇ ਅਸੀਂ ਇਸ ਸੰਸਾਰ ਦੇ ਵਿੱਚ ਆਤਮਕ ਜੀਵਨ ਜੀਉ ਕੇ ਬਾਜੀ ਜਿੱਤਣ ਵਾਸਤੇ ਆਏ ਹਾਂ। ਜਿਨ ਮਿਲ ਮਾਰੇ ਪੰਚ ਸੂਰ ਵੀ ਰਹਿ ਸੋ ਕੌਣ ਬਲੀਰੇ, ਜਿਨ ਪੰਚ ਮਾਰ ਬਿਦਾਰ ਗੁਦਾਰੇ ਸੋ ਪੂਰਾ ਇਹ ਕਲੀਰੇ। ਹਜ਼ੂਰ ਨੇ ਇਸ ਸ਼ਬਦ ਰਾਹੀਂ ਜਿਸ ਦਾ ਪਾਠ ਆਪ ਜੀ ਨੇ ਸੁਣਿਆ ਹੈ, ਪਹਿਲੇ ਪਦ ਰਾਹੀਂ, ਜਾਨੀ ਕਿ ਇਸ ਸ਼ੰਤ ਦੇ ਤੀਜਾ ਪਦ ਹੈ, ਦੋ ਪਦਾਂ ਦੀ ਵਿਚਾਰ ਆਪ ਸੁਣ ਚੁੱਕੇ ਹੋ। ਤੀਜੇ ਪਦ ਵਿੱਚ ਮਨ ਦੀ ਹਾਲਤ ਬਿਆਨ ਕੀਤੀ ਹੈ ਔਰ ਇਹਨੂੰ ਸਮਝਾਇਆ ਹੈ। ਚੌਥੇ ਪਦ ਵਿੱਚ ਸਤਿਗੁਰੂ ਜੀ ਦੀ ਬਖਸ਼ਿਸ਼ ਨਾਲ ਦੌੜਦਾ ਭੱਜਦਾ ਮਨ ਜਿਹੜਾ ਟਿਕਿਆ ਹੋਇਆ ਉਸਨੂੰ ਕੀ ਪ੍ਰਾਪਤ ਹੁੰਦਾ, ਇਹ ਸਤਿਗੁਰੂ ਮਹਾਰਾਜ ਨੇ ਸਾਡੇ ਇਸ ਮਨੁੱਖੀ ਮਨ ਨੂੰ ਸਮਝਾਉਂਦਿਆਂ ਹੋਇਆਂ ਉਪਦੇਸ਼ ਬਖਸ਼ਿਸ਼ ਕੀਤਾ ਹੈ। ਹਜ਼ੂਰ ਕਹਿੰਦੇ ਨੇ, ਜਹਿ ਜਹਿ ਮਨ ਤੂੰ ਧਾਵਦਾ ਤਹਿ ਤਹਿ ਹਰ ਤੇਰਾ ਨਾਲੇ। ਹੇ ਮਨਾ, ਜਿੱਧਰ ਜਿੱਧਰ ਵੀ ਤੂੰ ਦੌੜਦਾ ਭੱਜਦਾ ਫਿਰਦਾ, ਹਰੀ ਪਰਮਾਤਮਾ ਉੱਥੇ ਉੱਥੇ ਹੀ ਤੇਰੇ ਨਾਲ ਹੁੰਦਾ। ਮਤ ਖਿਆਲ ਕਰ ਕਿ ਉਸ ਤੋਂ ਕਿਤੇ ਆਸੇ ਪਾਸੇ ਲੁਕ ਕੇ ਕਰਮ ਕਮਾ ਲਵਾਂਗਾ, ਨਹੀਂ, ਜਿੱਧਰ ਜਿੱਧਰ ਨੂੰ ਤੂੰ ਖਿਆਲ ਕਰਦਾ, ਜਿਸ ਜਿਸ ਪਾਸੇ ਤੇਰੇ ਵਿੱਚ ਖਿਆਲ ਆਉਂਦੇ ਨਾ, ਜਿੱਧਰ ਜਿੱਧਰ ਤੂੰ ਦੜੰਗੇ ਲਾਉਂਦਾ ਫਿਰਦਾ, ਉੱਧਰ ਉੱਧਰ ਹੀ ਵਾਹਿਗੁਰੂ ਸਮਾਇਆ ਹੋਇਆ, ਸਭ ਕੁਝ ਜਾਣਦਾ ਤੇਰੀ ਹਾਲਤ ਨੂੰ। ਹਜ਼ੂਰ ਕਹਿੰਦੇ, ਮੇਰੇ ਮਨ ਸੋ ਪ੍ਰਭ ਸਦਾ ਨਾਲ ਹੈ ਤੇਰਾ, ਕਹੋ ਕਿੱਥੇ ਹਰ ਪਹੁ ਨਸੀ ਹੈ। ਦੱਸ ਖਾ, ਰੱਬ ਤੋਂ ਨੱਸ ਕੇ ਕਿੱਥੇ ਜਾਏਗਾ, ਉਸਨੇ ਤਾਂ ਸਭ ਨੂੰ ਸਾਜਿਆ, ਸਾਰੀ ਕਾਇਨਾਤ ਬਣਾਈ ਹੈ, ਤੇ ਇਹ ਉਹਦੀ ਸਾਜੀ ਹੋਈ ਕੁਦਰਤ ਉਹਦੇ ਤੋਂ ਦੂਰ ਨਹੀਂ, ਉਹਦੀ ਗ੍ਰਿਫਤ ਤੋਂ ਦੂਰ ਨਹੀਂ ਹੈ, ਸਾਰੀ ਕੁਦਰਤ ਵਿੱਚ ਉਸਦਾ ਆਪਣਾ ਵਾਸਾ, ਸਾਰੀ ਕੁਦਰਤ ਵਿੱਚ ਉਹਦੀ ਪਹੁੰਚ ਹੈ। ਇਸ ਵਾਸਤੇ ਕਿੱਧਰ ਨੂੰ ਦੌੜਦਾ, ਵਾਹਿਗੁਰੂ ਦੀ ਹਜ਼ੂਰੀ ਤੋਂ ਪਾਸੇ ਜਾ ਨਹੀਂ ਸਕਦਾ। ਕਈ ਵਾਰ ਆਪਾਂ ਕਹਿ ਦਿੰਦੇ ਹਾਂ, ਇੱਕ ਅਮਰੀਕਾ ਦੇ ਵਿੱਚ ਸੱਜਣ ਸੀ ਤੇ ਉਹ ਸੰਤ ਜਗਜੀਤ ਸਿੰਘ ਰਖੋਵਾਲੀਆਂ ਨੂੰ ਕਹਿਣ ਲੱਗਾ ਵੀ ਤੁਸੀਂ ਮਹਾਰਾਜ ਤਾਬਿਆ ਬਹਿ ਕੇ ਆ ਬਚਨ ਕੀਤਾ, ਉੱਥੇ ਨਹੀਂ ਸੀ ਕਰ ਸਕਦੇ, ਸਟੇਜ ਤੇ ਬੋਲ ਸਕਦੇ। ਮੈਂ ਉਹਨੂੰ ਬੇਨਤੀ ਕੀਤੀ ਵੀ ਪਹਿਲਾਂ ਤਾਂ ਇਹ ਦੱਸ ਵੀ ਬਚਨ ਗਲਤ ਬੋਲਿਆ ਕਿਹੜਾ, ਮੈਂ ਨਾਲ ਸੀ ਉਹਨਾਂ ਦੇ, ਤੇ ਉਹਨੂੰ ਚੇਤਾ ਹੀ ਨਹੀਂ ਸੀ ਵੀ ਕੀ ਬੋਲਿਆ। ਦੂਸਰਾ, ਮੈਂ ਉਹਨੂੰ ਬੇਨਤੀ ਕੀਤੀ ਵੀ ਜਿਹੜਾ ਬਚਨ ਸਟੇਜ ਤੇ ਬਹਿ ਕੇ ਬੋਲਿਆ ਜਾ ਸਕਦਾ ਉਹ ਮਹਾਰਾਜ ਹਜ਼ੂਰੀ ਚ ਵੀ ਬੋਲਿਆ ਜਾ ਸਕਦਾ, ਤੇ ਜਿਹੜਾ ਮਹਾਰਾਜ ਹਜ਼ੂਰੀ ਚ ਨਹੀਂ ਬੋਲਿਆ ਜਾ ਸਕਦਾ ਉਹ ਸਟੇਜ ਤੇ ਵੀ ਨਹੀਂ ਬੋਲਿਆ ਜਾ ਸਕਦਾ। ਇੱਥੇ ਮਹਾਰਾਜ ਹਜ਼ੂਰੀ ਦੂਰ ਹੋ ਗਈ। ਅਕਾਲ ਪੁਰਖ ਤਾਂ ਸਦਾ ਹੀ ਜੀਵ ਦੇ ਨਾਲ ਹੈ, ਕਿ ਜ਼ਾਹਰ ਜ਼ਹੂਰ ਹੈ ਕਿ ਹਾਜ਼ਰ ਹਜ਼ੂਰ ਹੈ। ਸੋ ਇਸ ਵਾਸਤੇ ਸਰੀਰ ਜੇ ਇੱਥੇ ਬੈਠਾ ਹੋਇਆ ਤੇ ਮਨ ਕਿਤੇ ਭੱਜਿਆ ਫਿਰਦਾ, ਉੱਥੇ ਵੀ ਵਾਹਿਗੁਰੂ ਨਾਲ ਹੀ ਆ, ਇੱਥੇ ਵੀ ਨਾਲ ਆ, ਸਰੀਰ ਦੇ ਵੀ, ਮਨ ਦੇ ਵੀ, ਇੰਦਰੀਆਂ ਦੇ ਵੀ, ਰੱਬ ਤੋਂ ਓਹਲੇ ਤਾਂ ਕਿਤੇ ਹੋ ਨਹੀਂ ਸਕੀਦਾ। ਕੋਈ ਮਹਾਤਮਾ ਚੜ੍ਹਾਈ ਕਰਨ ਲੱਗੇ, ਉਹਨਾਂ ਦੱਸ ਦਿੱਤਾ ਵੀ ਅਸੀਂ ਸਰੀਰ ਤਿਆਗ ਰਹੇ ਹਾਂ। ਕਿਸੇ ਪ੍ਰੇਮੀ ਨੇ ਪੁੱਛ ਲਿਆ ਵੀ ਤੁਸੀਂ ਅਗਾਂਹ ਜ਼ਿੰਮੇਵਾਰੀ ਕਿਸ ਨੂੰ ਸੌਂਪ ਰਹੇ ਹੋ ਜੀ, ਦਸਤਾਰ ਕਿਹਦੇ ਸਿਰ ਤੇ ਸਜਾ ਰਹੇ ਹੋ, ਤੁਹਾਡੇ ਦੋ ਸੇਵਾਦਾਰ ਨੇ ਬੜੇ ਹੋਣਹਾਰ। ਤੇ ਉਹਨਾਂ ਦਾ ਖਿਆਲ ਸੀ ਮਹਾਂਪੁਰਸ਼ਾਂ ਦਾ ਵੀ ਇੱਥੇ ਝਗੜਾ ਪਵੇਗਾ, ਤੇ ਜਿਹੜਾ ਵੱਡਾ ਉਹਨੇ ਖਿੱਚ ਕਰਨੀ ਵੀ ਮੈਂ ਯੋਗ ਹਾਂ ਕਿਉਂਕਿ ਮੈਂ ਵੱਡਾ। ਜਿਵੇਂ ਪ੍ਰਿਥੀ ਚੰਦ ਜਿਹੜਾ ਸੀ ਕਹਿੰਦਾ ਸੀ ਗੁਰੂ ਅਰਜਨ ਸਾਹਿਬ ਨੂੰ ਦਸਤਾਰ ਨਹੀਂ ਵੱਜਣ ਦੇਣੀ, ਔਰ ਬਾਬੇ ਬੁੱਢੇ ਦੇ ਹੱਥੋਂ ਦਸਤਾਰ ਹੀ ਖੋਲੀ ਪ੍ਰਿਥੀ ਚੰਦ ਨੇ, ਕਹਿਣ ਲੱਗਾ ਬੁੱਢਿਆ ਸਭ ਤੋਂ ਵੱਧ ਪਵਾੜੇ ਤੂੰ ਪਾਏ। ਔਰ ਸਤਿਗੁਰੂ ਅਰਜਨ ਦੇਵ ਮਹਾਰਾਜ ਨਿਮਰਤਾ ਦੇ ਪੁੰਜ ਕਹਿਣ ਲੱਗੇ ਭਰਾਤਾ ਜੀ ਖਫਾ ਨਾ ਹੋ, ਅਸੀਂ ਤੁਹਾਡੇ ਛੋਟੇ ਭਰਾ, ਕਿਰਪਾ ਦ੍ਰਿਸ਼ਟੀ ਰੱਖੋ, ਦਸਤਾਰ ਤੁਹਾਨੂੰ ਹੀ ਫੱਬਦੀ, ਤੁਸੀਂ ਬੰਨ ਲਓ, ਕਿਉਂਕਿ ਜਿਹੜੀ ਗੁਰਿਆਈ ਹੈ ਉਹ 4 ਮੀਟਰ ਕੱਪੜੇ ਵਿੱਚ ਥੋੜਾ ਵੜੀ ਹੋਈ ਹੈ, ਬਖਸ਼ਿਸ਼ ਦੇ ਅੰਦਰ ਹੋਈ ਹੈ ਤੇ ਉਸ ਕੱਪੜੇ ਵਿੱਚ ਨਹੀਂ ਨਾ। ਇਸ ਪ੍ਰਕਾਰ ਕਈਆਂ ਦਾ ਖਿਆਲ ਹੁੰਦਾ ਵੀ ਖਬਰੇ ਮੈਂ ਨਾਮਣਾ ਵੱਡਾ ਖਟਲਾਂ, ਤੇ ਉਹਨਾਂ ਮਹਾਂਪੁਰਸ਼ਾਂ ਨੇ ਕਿਹਾ ਲੋਕਾਂ ਨੂੰ ਵੀ ਤੁਹਾਡੇ ਸਾਹਮਣੇ ਪਰਖ ਕੇ ਦੱਸਾਂਗੇ ਵੀ ਕਿਹੜਾ ਯੋਗ ਆ। ਕਹਿਣ ਲੱਗੇ ਜੀ ਦੱਸੋ। ਉਹਨਾਂ ਨੇ ਇੱਕ ਕਬੂਤਰ ਫੜਾਇਆ ਵੱਡੇ ਆਪਣੇ ਸੇਵਾਦਾਰ ਨੂੰ ਵੀ ਲੈ ਜਿੱਥੇ ਕੋਈ ਨਹੀਂ ਵੇਖਦਾ ਉੱਥੇ ਦੀ ਗਰਦਨ ਮਰੋੜ ਕੇ ਆਈ ਫਟਾਫਟ, ਤੈਨੂੰ ਫਿਰ ਦਸਤਾਰ ਬੰਨੀ। ਉਹ ਥੋੜਾ ਜਿਹਾ ਉਹਲੇ ਹੋਇਆ, ਕਾਲਾ ਸੀ, ਉਹਦੀ ਗਰਦਨ ਮਰੋੜ ਕੇ ਲੈ ਆਇਆ। ਕਹਿਣ ਲੱਗਾ ਲਓ ਜੀ। ਫਿਰ ਦੂਜੇ ਨੂੰ ਇੱਕ ਕਬੂਤਰ ਫੜਾਇਆ ਵੀ ਲੈ ਬੱਚਾ ਜਿੱਥੇ ਕੋਈ ਨਾ ਵੇਖਦਾ ਹੋਏ ਉੱਥੇ ਦੀ ਗਰਦਨ ਮਰੋੜੀ। ਚਲਾ ਗਿਆ ਉਹ ਤੇ ਕਹਿੰਦਾ ਵੀ ਕੋਈ ਵੇਖ ਲਏਗਾ, ਫਿਰ ਜੰਗਲ ਜਾ ਵੜਿਆ। ਫਿਰ ਦੂਰਦ੍ਰਿਸ਼ਟੀ ਵਾਲਾ ਸੀ, ਖਿਆਲ ਕੀਤਾ ਪਰ ਪੰਛੀ ਬੈਠੇ ਵੇਖਦੇ ਹੋਣਗੇ। ਫਿਰ ਗੁਫਾ 'ਚ ਵੜ ਗਿਆ। ਫਿਰ ਕਹਿਣ ਲੱਗਾ ਹੁਣ ਕਬੂਤਰ ਮੇਰੇ ਵੱਲ ਵੇਖਦਾ ਤੇ ਮੇਰੀਆਂ ਅੱਖਾਂ ਵੇਖ ਰਹੀਆਂ ਕਬੂਤਰ ਨੂੰ। ਉਹਨਾਂ ਕਿਹਾ ਸੀ ਜਿੱਥੇ ਕੋਈ ਨਾ ਵੇਖਦਾ ਹੋਏ। ਉਹਨੇ ਕਬੂਤਰ ਦੀਆਂ ਅੱਖਾਂ 'ਤੇ ਵੀ ਇੱਕ ਪੱਟੀ ਬੰਨ੍ਹਤੀ, ਆਪਣੀ ਅੱਖਾਂ 'ਤੇ ਵੀ ਬੰਨ੍ਹ ਲਈ। ਫਿਰ ਉਹਨੇ ਹਿਰਦੇ ਦੀ ਆਵਾਜ਼ ਸੁਣੀ, ਜਿਹੜੀ ਆਤਮਾ ਹੈ ਇਹ ਪੂਰੀ ਦੀ ਪੂਰੀ ਗਿਆਨ ਸਰੂਪ ਹੈ। ਜੇ ਕੋਈ ਆਤਮਾ ਦੀ ਆਵਾਜ਼ ਨੂੰ ਸੁਣੇ ਤਾਂ ਇੱਥੋਂ ਹਰ ਕੰਮ ਦਾ ਗਿਆਨ ਮਿਲਦਾ ਆਤਮਾ ਵਿੱਚੋਂ, ਵੀ ਕਿਹੜਾ ਕੰਮ ਬੁਰਾ ਹੈ, ਤਿਆਗ ਦੇ, ਤੇਰੇ ਵਾਸਤੇ ਚੰਗਾ ਨਹੀਂ। ਆਤਮਾ 'ਚੋਂ ਆਵਾਜ਼ ਆਉਂਦੀ ਆ, ਪਰ ਮਨੁੱਖ ਅਣਸੁਣੀ ਕਰਕੇ ਮਨ ਦੇ ਆਖੇ ਲਾ ਕੇ ਕਰਮ ਕਰਦਾ। ਕੋਈ ਵੀ ਬੁਰਾ ਕਰਮ ਕਰਨ ਲੱਗਿਆ ਆਤਮਾ 'ਚੋਂ ਆਵਾਜ਼ ਆਏਗੀ, ਅੰਦਰੋਂ ਗਿਆਨ ਫੁਰੇਗਾ ਵੀ ਨਾ ਕਰੇ ਕੰਮ ਤੇਰੇ ਲਈ ਯੋਗ ਨਹੀਂ, ਔਰ ਇਹ ਚੰਗਾ ਇਹ ਕਰ, ਇਹ ਬੁਰਾ ਹੈ ਤਿਆਗ। ਪਰ ਅਸੀਂ ਸੁਣਦੇ ਨਹੀਂ, ਜਦੋਂ ਕੋਈ ਸੁਣਦਾ ਨਹੀਂ, ਮਨ ਦੇ ਪਿੱਛੇ ਲੱਗ ਕੇ ਕਰਮ ਕਰੀ ਜਾਂਦਾ ਤੇ ਫਿਰ ਉਹ ਪਾਪਾਂ ਦਾ ਜਿਹੜਾ ਭਾਰ ਹੈ, ਬੋਝ ਹੈ, ਉੱਤੇ ਪੈ ਜਾਂਦਾ। ਫਿਰ ਆਤਮਾ 'ਚੋਂ ਆਵਾਜ਼ ਨਹੀਂ ਆਉਂਦੀ, ਕਿਉਂਕਿ ਇਹਨੇ ਤਾਂ ਹਟਣਾ ਨਹੀਂ। ਇਸ ਵਾਸਤੇ ਫਿਰ ਬਹੁਤਾ ਪਾਪੀ ਬਣ ਕੇ ਜੀ ਬਹੁਤੇ ਭੈੜੇ ਕਰਮ ਕਮਾਉਂਦਾ। ਰਹੋ ਵਿਚਾਰ ਇਸ ਤਰ੍ਹਾਂ ਉਹਨੇ ਖਿਆਲ ਕੀਤਾ, ਆਤਮਾ 'ਚੋਂ ਆਵਾਜ਼ ਆਈ ਭਈ ਮਨਾ ਅੱਜ ਇਸ ਦੀ ਗਰਦਨ ਤੂੰ ਮਰੋੜੇ, ਕੱਲ ਨੂੰ ਤੇਰੀ ਕੋਈ ਮਰੋੜੇ ਦੱਸ ਤੈਨੂੰ ਕਿੰਨਾ ਦੁੱਖ ਹੋਵੇਗਾ। ਇਸ ਵਾਸਤੇ ਰੱਬ ਤਾਂ ਸੱਚਾ ਵਹਿੰਦਾ ਨਾ, ਹੋਰ ਕੋਈ ਨਹੀਂ ਵੇਖਦਾ, ਪਰਮਾਤਮਾ ਵੇਖਦਾ, ਇਸ ਕਰਕੇ ਇੰਜ ਨਾ ਕਰ। ਵਾਪਸ ਮੁੜਾ, ਕਹਿਣ ਲੱਗਾ ਮਹਾਂਪੁਰਸ਼ੋ ਜਿੱਥੇ ਕੋਈ ਨਹੀਂ ਵੇਖਦਾ ਉੱਥੇ ਰੱਬ ਸੱਚਾ ਵਹਿੰਦਾ, ਇਸ ਲਈ ਮੈਥੋਂ ਇਹ ਕੰਮ ਹੋ ਨਹੀਂ ਸਕਿਆ। ਦਇਆਵਾਨ ਸੀ, ਚਿੱਤ ਦ੍ਰਵੀ ਭੂਤ ਸੀ, ਕਠੋਰ ਨਹੀਂ ਸੀ। ਕਹਿਣ ਲੱਗੇ ਸ਼ਾਬਾਸ਼, ਦੂਰ ਦ੍ਰਿਸ਼ਟੀ ਵਾਲਾ ਤੂੰ ਹੀ ਯੋਗ ਆ। ਉਹ ਜਿਹੜਾ ਪੱਗ ਦਾ ਭੁੱਖਾ ਨਾ, ਛੇਤੀ ਨਾਲ ਕਬੂਤਰ ਦੀ ਗਰਦਨ ਮਰੋੜ ਕੇ ਆ ਗਿਆ, ਉਹ ਯੋਗ ਨਹੀਂ ਹੈ। ਕੁਝ ਬੰਦੇ ਵਡਿਆਈ ਆਪ ਚਾਹੁੰਦੇ ਨੇ ਵੀ ਮੈਂ ਵੱਡਾ, ਵਡਿਆਈ ਪ੍ਰਾਪਤ ਕਰਕੇ ਜਿਹੜਾ ਝੁਕਣਾ ਹੈ ਇਹ ਵਡਿਆਈ ਹੈ। ਬਿਰਸ਼ ਨੂੰ ਫਲ ਲੱਗਣ ਤੇ ਝੁਕਦਾ, ਜਿਹੜੇ ਆਕੜ ਬਹਿਣ, ਥੋੜੀ ਜਿਹੀ ਪਦਵੀ ਕਿਸੇ ਨੂੰ ਦੇ ਦਿਓ ਤੇ ਉਹਦਾ ਤੌਰ ਬੌਰ ਹੀ ਹੋਰ ਹੋ ਜਾਂਦਾ ਵੀ ਮੈਂ ਹੁਣ ਹੁਕਮਰਾਨ ਬਣ ਗਿਆ, ਕਿਸੇ ਦੀ ਪਰਵਾਹ ਨਹੀਂ ਕਰਦਾ, ਜਣੇ ਖਣੇ ਦੀ ਬੇਇੱਜ਼ਤੀ ਕਰਦਾ। ਸੋ ਗੁਰੂ ਕੇ ਪਿਆਰਿਓ, ਇਸ ਵਾਸਤੇ ਜਿਹੜੀ ਨਿਮਰਤਾ ਹੈ ਇਹ ਮਨੁੱਖ ਦੇ ਅੰਦਰ ਸ਼ੁਭ ਗੁਣ ਭਰਦੀ ਆ। ਹੰਕਾਰ ਆ ਜਿਹੜਾ ਇਹ ਮਨੁੱਖ ਦੇ ਹਿਰਦੇ ਚੋਂ ਸ਼ੁਭ ਗੁਣਾਂ ਨੂੰ ਭਜਾ ਦਿੰਦਾ। ਜਿੱਥੇ ਹੰਕਾਰ ਹੋਵੇਗਾ ਉੱਥੇ ਸ਼ੁਭ ਗੁਣ ਨਹੀਂ ਟਿਕਦੇ। ਰਹੋ ਵਿਚਾਰ, ਮਨ ਜਿਹੜਾ ਇਹ ਦਸਾਂ ਦਿਸ਼ਾਂ ਚ ਧੌਂਦਾ ਹੈ। ਹਜ਼ੂਰ ਕਹਿੰਦੇ ਨੇ ਇੱਕ ਖਿੰਨ ਮੈਂ ਦਹਿ ਦਿਸ ਫਿਰ ਆਵੈ, ਇਹਦੀ ਐਡੀ ਤੇਜ਼ ਰਫ਼ਤਾਰ ਹੈ, ਇੱਕ ਖਿੰਨ ਵਿੱਚ ਹੀ ਦਸਾਂ ਦਿਸ਼ਾਂ ਦਾ ਚੱਕਰ ਲਾ ਆਉਂਦਾ। ਪਗਾਂ ਬਿਨ ਹੁਰੀਆਂ ਮਾਰਤਾ, ਪੈਰਾਂ ਤੋਂ ਬਗੈਰ ਹੀ ਦੁੜੰਗੇ ਲਾਉਂਦਾ ਫਿਰਦਾ। ਬਦਨਾ ਬਿਨ ਖਿਰ ਖਿਰ ਹੱਸਦਾ, ਪ੍ਰਤੱਖ ਮੂੰਹ ਤੋਂ ਬਿਨਾਂ ਹੀ ਖਿੜ ਖਿੜ ਕੇ ਹੱਸਦਾ ਪਿਆ। ਸੋ ਇਸ ਪ੍ਰਕਾਰ ਦੀ ਹਾਲਤ ਹੈ, ਉਹ ਇਕੱਲਾ ਬੈਠਾ ਤੇ ਉੱਥੇ ਵੀ ਉਹਦਾ ਮਨ ਦੌੜਦਾ ਫਿਰਦਾ। ਕੰਮ ਤੋਂ ਵਿਹਲਾ ਬੈਠਾ ਪਰ ਮਨ ਉਦੋਂ ਵੀ ਵਿਹਲਾ ਨਹੀਂ। ਕਿਸੇ ਨੇ ਭੂਤ ਨਾ ਕਾਬੂ ਕਰ ਲਿਆ ਤੇ ਉਹ ਟਿਕਣ ਨਾ ਦੇ ਉਸ ਮਨੁੱਖ ਨੂੰ ਤੇ ਦੱਸ ਹੁਣ ਕੰਮ ਦੱਸ ਮੈਨੂੰ। ਉਹ 1-2-4 ਕੰਮ ਦੱਸੇ ਕਰਕੇ ਫਿਰ ਅਜੇ ਹੁਜਾ ਮਾਰੇ ਦੱਸ, ਰਾਤ ਨੂੰ ਵੀ ਸੌਣ ਨਾ ਦੇ।
ਉਹਨੇ ਫਿਰ ਆਪਣੇ ਉਸਤਾਦ ਨੂੰ ਪੁੱਛਿਆ ਵੀ ਮਹਾਰਾਜ ਭੂਤ ਨਾ ਬਸ ਮੈਂ ਕਰ ਲਿਆ, ਇਹ ਹੁਣ ਟਿਕਣ ਨਹੀਂ ਦਿੰਦਾ, ਇਹ ਕਹਿੰਦਾ ਕੰਮ ਦੱਸੋ। ਕਹਿੰਦੇ ਇੰਜ ਕਰ ਵੀ ਵਿਹੜੇ ਦੇ ਵਿੱਚ ਇੱਕ ਵੱਡਾ ਸਾਰਾ ਕਿੱਲਾ ਜਿਹਾ ਗੜ ਦੇ, ਇਹਨੂੰ ਕਹੋ ਵੀ ਛਾਲ ਮਾਰ ਕੇ ਦੂਜੇ ਪਾਸੇ, ਉਧਰੋਂ ਛਾਲ ਮਾਰ ਕੇ ਦੂਜੇ ਪਾਸੇ, ਇਸ ਤਰ੍ਹਾਂ ਇਸ ਕੰਮ 'ਚ ਨੂੰ ਲਾ ਦੇ, ਨਾ ਇਹ ਕੰਮ ਮੁੱਕਣਾ ਅਤੇ ਨਾ ਇਹਨੇ ਤੈਨੂੰ ਫਿਰ ਸਤਾਉਣਾ। ਸੋ ਇਸੇ ਪ੍ਰਕਾਰ ਜਿਹੜਾ ਮਨ ਹੈ ਵੀ ਭੂਤਨਾ ਹੈ, ਇਹਨੂੰ ਕਾਬੂ ਕਰਨ ਵਾਸਤੇ ਗੁਰੂ ਦੇ ਸ਼ਬਦ ਦਾ ਆਸਰਾ ਹੈ। ਗੁਰੂ ਦੇ ਸ਼ਬਦ ਦੀਆਂ ਪ੍ਰਕਰਮਾਂ ਕਰਾਈਆਂ ਜਾਣ, ਇਸ ਮਨ ਨੂੰ ਵਾਹਿਗੁਰੂ ਮੰਤਰ ਦਾ ਜਾਪ ਕਰਨ ਦੀ ਗੇਝ ਪਾਈ ਜਾਏ। ਜੇ ਗਿੱਝ ਜਾਏ ਤੇ ਫਿਰ ਇਹ ਟਿਕ ਸਕਦਾ, ਗੁਰੂ ਕੀ ਬਾਣੀ ਦੁਆਰਾ ਪ੍ਰੇਰਨਾ ਮਿਲਦੀ ਆ। ਸੋ ਇਸ ਵਾਸਤੇ ਪ੍ਰੇਰਨਾ ਵੀ ਤੇ ਨਾਮ ਵੀ ਜਪਿਆ ਜਾਂਦਾ। ਇਸ ਲਈ ਗੁਰੂ ਕੀ ਬਾਣੀ ਦਾ ਨਿਤਨੇਮ ਜਿੰਨਾ ਵੱਧ ਕੀਤਾ ਜਾਏ ਚੰਗਾ, ਘਟਾਉਣਾ ਨਹੀਂ ਚਾਹੀਦਾ, ਵਧਾਉਣਾ ਚਾਹੀਦਾ। ਸੋ ਇਸ ਵਾਸਤੇ ਨਾਲ ਨਾਲ ਸਿਮਰਨ, ਜਿੰਨਾ ਜਦੋਂ ਚਿੱਤ ਕਰੇ ਸਿਮਰਨ ਕਰਨ ਉਦੋਂ ਸਿਮਰਨ ਕਰੋ, ਜਦੋਂ ਬਾਣੀ ਪੜ੍ਹਨ ਨੂੰ ਜਾਂ ਸੁਣਨ ਨੂੰ ਜਾਂ ਕਥਾ ਕੀਰਤਨ ਸੁਣਨ ਨੂੰ ਚਿੱਤ ਕਰੇ ਉਦੋਂ ਸੁਣੋ। ਭਾਈ ਕਿਸੇ ਨਾ ਕਿਸੇ ਕੰਮ ਇਹ ਜਿਹੜਾ ਮਨ ਹੈ ਇਸ ਨੂੰ ਲਾਈ ਰੱਖੋ। ਇਸ ਵਾਸਤੇ ਇਹ ਸਮਝਾਓ, ਸੱਚੇ ਪਾਤਸ਼ਾਹ ਦੀ ਬਾਣੀ ਵਿੱਚ ਵੇਖੋ ਮਨ ਦੇ ਤਾਂ ਹੀ ਵਾਰ ਵਾਰ ਸਮਝਾਇਆ ਗਿਆ। ਹਜ਼ੂਰ ਕਹਿੰਦੇ ਨੇ ਇਹ ਮਨ ਚੰਚਲਾ ਚਤੁਰਾਈ ਕਿਨੈ ਨਾ ਪਾਇਆ, ਚਤੁਰਾਈ ਨਾ ਪਾਇਆ ਕਿਨੈ ਤੂੰ ਸੁਣ ਮਨ ਮੇਰਿਆ, ਇਹ ਮਾਇਆ ਮੋਹਣੀ ਜਿਨ ਏਤ ਭਰਮ ਭੁਲਾਇਆ, ਕੁਰਬਾਨ ਕੀਤਾ ਤਿਸਾ ਵਿਟਹੁ ਜਿਨ ਠਗੌਲੀ ਪਾਈ ਆ। ਸੋ ਇਸ ਪ੍ਰਕਾਰ ਕੁਰਬਾਨ ਕੀਤਾ ਤਿਸਾ ਵਿਟਹੁ ਜਿਨ ਮੋਹ ਮੀਠਾ ਲਾਇਆ, ਕਹੇ ਨਾਨਕ ਮਨ ਚੰਚਲ ਚਤੁਰਾਈ ਕਿਨੈ ਨਾ ਪਾਇਆ। ਸੋ ਸੱਚੇ ਪਾਤਸ਼ਾਹ ਨੇ ਅਨੇਕ ਉਗਤੀਆਂ ਜੁਗਤੀਆਂ ਪ੍ਰਮਾਣਾਂ ਨਾਲ ਪਲੋਸ ਪਲੋਸ ਕੇ ਇਸ ਮਨ ਨੂੰ ਸਮਝਾਇਆ, ਔਰ ਇੱਥੇ ਵੀ ਇਹ ਗਿਆਨ ਦੇ ਰਹੇ ਨੇ ਵੀ ਮਨ ਰੱਬ ਤੋਂ ਤੂੰ ਓਹਲੇ ਨਹੀਂ ਹੈ, ਜਿੱਧਰ ਜਿੱਧਰ ਵੀ ਤੂੰ ਜਾਣਾ ਹੈ ਪਰਮਾਤਮਾ ਤੇਰੇ ਨਾਲ ਹੀ ਵਸ ਰਿਹਾ। ਇਸ ਵਾਸਤੇ ਮਨ ਸਿਆਣ ਪਛੋਡੀ ਆ, ਜੇ ਮਨਾ ਚਤੁਰਾਈ ਨਾ ਚਤੁਰ ਭੁਜ ਪਾਈ ਆ, ਚਤੁਰਾਈ ਸਿਆਣਪਾਂ ਕਿਤੇ ਕਾਮ ਨਾ ਆਈ ਆ, ਤੁੱਠਾ ਸਾਹਿਬ ਜੋ ਦੇਵੈ ਸੋਈ ਸੁਖ ਪਾਈ ਆ। ਚਤੁਰਾਈਆਂ ਸਿਆਣਪਾਂ ਮਨ ਦੀਆਂ ਉਗਤੀਆਂ ਜੁਗਤੀਆਂ ਨਾਲ ਇੱਥੇ ਵਲ ਛਲ ਕਰਕੇ ਠੱਗੀਆਂ ਮਾਰ ਲੈਂਦਾ, ਧੋਖਾ ਫਰੇਬ ਕਰ ਲੈਂਦਾ ਕਿਸੇ ਨਾਲ, ਪਰ ਰੱਬ ਦੇ ਦਰ ਅੱਗੇ ਚਤੁਰਾਈਆਂ ਤੇ ਸਿਆਣਪਾਂ ਨਹੀਂ ਚੱਲ ਸਕਦੀਆਂ। ਉੱਥੇ ਤਾਂ ਭੋਲੇ ਭਾਏ ਮਿਲੇ ਰਗੁਰਾਇਆ, ਜਿਹਦਾ ਮਨ ਭੋਲਾ ਭਾਲਾ ਜਿਹਾ ਹੋਵੇ ਨਾ, ਰੱਬ ਦੇ ਨੇੜੇ ਹੋਵੇਗਾ, ਜਿਹੜਾ ਬਹੁਤਾ ਚਤੁਰ ਜਿਹਾ ਬੜਾ ਸਿਆਣਾ ਜਿਹਾ ਆਪਣੇ ਆਪ ਨੂੰ ਸਮਝੇ, ਰੱਬ ਤੋਂ ਕੋਹ ਕਾਫਾਂ ਦੂਰ ਹੋਵੇਗਾ। ਇਸ ਵਾਸਤੇ ਉੱਥੇ ਤਾਂ ਭੋਲਾਪਣ ਚੱਲਦਾ। ਕਬੀਰ ਜੀ ਜੁਲਾਏ ਹਨ, ਪੰਡਤਾਂ ਨੇ ਮਖੌਲ ਕੀਤਾ ਵੀ ਜੁਲਾਹਾ ਹੀ ਰਿਹਾ ਨਾ ਤੂੰ, ਕਹਿੰਦੇ ਮਾਲਾ ਲੈ ਸਾਡੇ ਕੋਲੋਂ, ਸਾਡਾ ਚੇਲਾ ਬਣ ਜਾ। ਕਬੀਰ ਜੀ ਕਹਿਣ ਲੱਗੇ ਨਹੀਂ, ਕਬੀਰ ਬਾਹਮਣ ਗੁਰੂ ਹੈ, ਜਗਤ ਕਾ ਭਗਤਨ ਕਾ ਗੁਰਨਾ ਹੈ। ਕਹਿਣ ਲੱਗੇ ਜੁਲਾਹਾ ਹੀ ਰਿਹਾ ਤੂੰ। ਕਹਿਣ ਲੱਗੇ ਕਬੀਰ ਮੇਰੀ ਜਾਤ ਕੋ ਸਭ ਕੋ ਹੱਸਣੇ ਹਾਰ, ਬਲਿਹਾਰੀ ਇਸ ਜਾਤ ਕੋ ਜਿਸ ਜਪਿਓ ਸਿਰਜਣਹਾਰ। ਜਿਸ ਭੋਲੀ ਭਾਲੀ ਜਾਤ ਵਿੱਚ ਜਨਮ ਲੈ ਕੇ ਮੈਂ ਸਿਰਜਣਹਾਰ ਨੂੰ ਤਾਂ ਜਪ ਲਿਆ ਨਾ, ਇਸ ਵਾਸਤੇ ਮੈਂ ਇਸ ਜੁਲਾਹਾ ਜਾਤੀ ਤੋਂ ਵੀ ਬਲਿਹਾਰ ਜਾਂਦਾ, ਮੇਰੇ ਵਾਸਤੇ ਚੰਗੀ ਹੈ। ਇਸ ਵਾਸਤੇ ਹਜ਼ੂਰ ਕਹਿੰਦੇ ਮਨਾ ਸਿਆਣਪਾਂ ਛੱਡ ਦੇ। ਕੀ ਕਰਨਾ ਚਾਹੀਦਾ? ਗੁਰ ਕਾ ਸ਼ਬਦ ਸੰਭਾਲੇ, ਗੁਰੂ ਦੇ ਸ਼ਬਦ ਉਪਦੇਸ਼ ਨੂੰ ਸੰਭਾਲ, ਚੇਤੇ ਰੱਖ, ਬਾਰ ਬਾਰ ਗੁਰਾਂ ਦਾ ਸ਼ਬਦ ਵਿਚਾਰ, ਯਾਦ ਕਰ। ਸਾਥ ਤੇਰਾ ਸੋ ਸੋ ਸਦਾ ਹੈ, ਜਿਹੜਾ ਸ਼ਹੁ ਖਸਮ ਮਾਲਕ ਹੈ, ਜਿਸਨੇ ਤੈਨੂੰ ਸਿਰਜਿਆ ਹੈ ਬਣਾਇਆ ਹੈ, ਉਹ ਤੇਰੇ ਨਾਲ ਰਹਿੰਦਾ, ਤੂੰ ਉਹਦਾ ਚੇਤਾ ਭੁਲਾ ਛੱਡਿਆ, ਉਹਦੀ ਸ਼ਰਨ ਪੈ ਹਾਂ ਹੋਰਨਾਂ ਸਿਆਣਪਾਂ ਨਾਲੋਂ। ਕਦੇ ਕਿਸੇ ਪਾਸੇ ਦੌੜਦਾ, ਕਦੇ ਕਿਸੇ ਪਾਸੇ, ਕਦੇ ਕਿਸੇ ਪਾਸੇ, ਤੂੰ ਉਸ ਖਸਮ ਦੀ ਸ਼ਰਨ ਕਿਉਂ ਨਹੀਂ ਲੈਂਦਾ? ਇੱਕ ਖਿਨ ਹਰ ਨਾਮ ਸੰਭਾਲੇ, ਵੇਖ ਵਿਚਾਰ ਕੇ, ਕਦੇ ਥੋੜਾ ਬਹੁਤਾ ਸਮਾਂ, ਇੱਕ ਖਿਨ ਮਾਤਰ ਹੀ ਕਦੇ ਵਾਹਿਗੁਰੂ ਨੂੰ ਚੇਤੇ ਕਰਿਆ ਕਰ। ਕਬੀਰ ਜੀ ਕਹਿੰਦੇ ਕਬੀਰ ਏਕ ਘਰੀ ਆਧੀ ਘਰੀ ਆਧੀ ਹੂੰ ਤੇ ਆਦ, ਭਗਤਨ ਸੇਤੀ ਗੋਸ਼ਟ ਜੋ ਕਿੰਨੇ ਸੋ ਲਾਭ। ਗੋਸ਼ਟ ਦਾ ਮਤਲਬ ਉੱਥੇ ਰੱਬ ਚੇਤੇ ਆਉਂਦਾ, ਸੱਤੀ ਪਹਿਰੀ ਸੱਤ ਭਲਾ, ਬਹੀਆ ਪੜਿਆ ਪਾਸ, ਉੱਥੇ ਪਾਪ ਪੁੰਨ ਵਿਚਾਰੀ ਹੈ, ਕੂੜਾ ਘਟਾ ਰਾਸ। ਏਕ ਚਿੱਤ ਜੇ ਇੱਕ ਛਿਨ ਧਿਆਇਓ, ਕਾਲ ਫਾਸ ਕੇ ਬੀਚ ਨਾ ਆਇਓ। ਭਾਈ ਗੁਰਦਾਸ ਜੀ ਕਹਿੰਦੇ ਨੇ ਅੱਠਾਂ ਪੈਰਾਂ ਚ ਸੱਠ ਘੜੀਆਂ ਹਨ, ਤੇ ਸੱਠਾਂ ਘੜੀਆਂ ਵਿੱਚੋਂ ਇੱਕ ਘੜੀ ਜੇ ਪਰਮੇਸ਼ਰ ਦਾ ਨਾਮ ਧਿਆ ਲਵੇ, ਇੱਕ ਘੜੀ ਸਤਸੰਗਤ ਕਰ ਲੈ, ਤਾਂ ਗੁਰਾਂ ਦਾ ਸੁਣਿਆ ਹੋਇਆ ਉਪਦੇਸ਼ ਤੇਰੇ ਅੰਦਰ ਵਸ ਜਾਏ, ਹੋ ਸਕਦਾ ਇੱਕ ਘੜੀ ਤੇਰਾ ਜੀਵਨ ਪਲਟ ਕੇ ਰੱਖ ਦੇ। ਭਾਈ ਗੁਰਦਾਸ ਜੀ ਨੇ ਬੜੇ ਸੁੰਦਰ ਬਚਨ ਲਿਖੇ ਨੇ, ਜੈਸੇ ਬੋਝ ਭਰੀ ਨਾਵ ਆਂਗੁਰੀ ਦੋਇ ਬਾਹਰ ਹੋਏ ਪਾਰ ਪਰੈ ਪੂਰ ਸਭੈ ਕੁਸਲ ਦੇਹਾਤ ਹੈ। ਜੈਸੇ ਰਾਜ ਦੁਆਰ ਜਾਏ ਕਰਤ ਜੁਹਾਰ ਜਨ ਏਕ ਘਰੀ ਪਾਛੈ ਦੇਸ਼ ਭੋਗਤਾ ਹੋਏ ਖਾਤ ਹੈ। ਜੈਸੇ ਏਕਾ ਹਾਰੀ ਏਕ ਘਰੀ ਪਾਕਸ਼ਾਲਾ ਬੈਠ ਭੋਜਨ ਕੈ ਬਿੰਜਨਾਦ ਸਵਾਦ ਕੈ ਆਘਾਤ ਹੈ। ਤੈਸੇ ਆਠ ਹੀ ਪਹਿਰ ਸਾਠ ਘਰੀ ਮੈਂ ਜੋ ਏਕ ਘਰੀ ਸਾਧ ਸਮਾਗਮ ਕਰੈ ਨਿਜ ਕਰ ਜਾਤ ਹੈ। ਉਹਨਾਂ ਨੇ ਦ੍ਰਿਸ਼ਟਾਂਤ ਪ੍ਰਮਾਣ ਦੇ ਕੇ ਸਮਝਾਇਆ ਭਾਈ ਜਿਸ ਤਰ੍ਹਾਂ ਇੱਕ ਬੇੜੀ ਮਾਲ ਸਬਾਬ ਨਾਲ ਭਰੀ ਲੱਦੀ ਹੋਵੇ, ਬਾਕੀ ਉਹਦਾ ਸਾਰਾ ਹਿੱਸਾ ਪਾਣੀ 'ਚ ਡੁੱਬਾ ਹੁੰਦਾ ਪਰ ਦੋ ਚਾਰ ਉਂਗਲਾਂ ਹਿੱਸਾ ਪਾਣੀ ਤੋਂ ਉੱਪਰ ਤਰਦਾ। ਅਗਰ ਜੇ ਸਾਰੀ ਦੀ ਸਾਰੀ ਬੇੜੀ ਪਾਣੀ 'ਚ ਡੁੱਬ ਜਾਏ ਤੇ ਮਾਲ ਸਬਾਬ ਲੱਦੀਆਂ ਸਵਾਰੀਆਂ ਸਾਰਾ ਕੁਝ ਡੁੱਬ ਜਾਏਗਾ। ਚਾਰ ਕੁ ਉਂਗਲਾਂ ਹਿੱਸਾ ਬੇੜੀ ਦਾ ਪਾਣੀ ਤੋਂ ਉੱਪਰ ਰਹਿਣ ਕਰਕੇ ਸਾਰਾ ਮਾਲ ਸਬਾਬ ਮਲਾ ਸਵਾਰੀਆਂ ਸਭ ਬੰਨੇ ਲੱਗ ਜਾਂਦਾ। ਇੱਕ ਦ੍ਰਿਸ਼ਟਾਂਤ ਦੂਜਾ ਕਹਿੰਦੇ ਨੇ ਵੀ ਜਿਵੇਂ ਕਿਸੇ ਧਰਮਾਤਮਾ ਬਾਦਸ਼ਾਹ ਰਾਜੇ ਦੇ ਦਰਬਾਰ 'ਚ ਕੋਈ ਗਰੀਬ ਬੰਦਾ ਚਲਿਆ ਜਾਏ ਫਰਿਆਦੀ ਬਣ ਕੇ। ਪੁਰਾਣੇ ਸਮੇਂ ਤਾਂ ਰਾਜੇ ਮਹਾਰਾਜੇ ਐਸੇ ਹੁੰਦੇ ਸਨ ਧਰਮਾਤਮਾ ਭੇਖ ਬਦਲਾ ਕੇ ਰਾਤ ਦੇ ਸਮੇਂ ਹਨੇਰੇ 'ਚ ਲੋਕਾਂ ਦੇ ਦਰਵਾਜ਼ਿਆਂ 'ਤੇ ਲੱਗੇ ਫਿਰਦੇ ਸਨ ਵੀ ਕੋਈ ਸਾਡੇ ਰਾਜ ਤੋਂ ਦੁਖੀ ਤਾਂ ਨਹੀਂ, ਤੇ ਹੁਣ ਭਾਵੇਂ ਪੁਕਾਰਾਂ ਕਰੀ ਜਾਣ ਤੇ ਉਹ ਸੁਣਦੇ ਹੀ ਨਹੀਂ, ਕਿਉਂਕਿ ਉਹ ਸੁਣਨ ਤਾਂ ਫਿਰ ਉਹ ਉਹਨਾਂ ਦੀਆਂ ਮੰਗਾਂ ਪੂਰੀਆਂ ਕਰਨ ਜਾਂ ਆਪਣੀਆਂ ਤਜੋਰੀਆਂ ਭਰਨ, ਔਖਾ ਹੋ ਗਿਆ ਨਾ ਕੰਮ। ਰਾਜਾ ਅਸਲ ਵਿੱਚ ਹੁੰਦਾ ਰੱਜਾ ਹੋਇਆ, ਠੀਕ ਹੈ ਪ੍ਰਜਾ ਦੀ ਸੰਭਾਲ ਦੀ ਜ਼ਿੰਮੇਵਾਰੀ ਉਹਦੇ ਸਿਰ ਹੈ ਸਗੋਂ, ਤੇ ਉਹ ਸਤਿਕਾਰਯੋਗ ਆ, ਪਰ ਜੇ ਉਹ ਪ੍ਰਜਾ ਦਾ ਹੀ ਖੂਨ ਪੀ ਜਾਏ ਫਿਰ ਰਾਜਾ ਕਾਹਦਾ ਹੋਇਆ। ਇਸ ਵਾਸਤੇ ਪੁਰਾਣੇ ਸਮੇਂ 'ਚ ਮਹਾਰਾਜਾ ਰਣਜੀਤ ਸਿੰਘ ਜੀ ਆਪ ਇਉਂ ਕਰਿਆ ਕਰਦੇ ਸਨ। ਇੱਕ ਵਾਰੀ ਕਾਲ ਪੈ ਗਿਆ ਤੇ ਇੱਕ ਗਰੀਬ ਬੰਦਾ ਉਹ ਪੰਡ ਲੈਣ ਆਇਆ ਦਾਣਿਆਂ ਦੀ, ਪੋਤਾ ਵੀ ਕਮਜ਼ੋਰ ਸੀ ਆਪ ਬਿਰਧ ਸੀ, ਲਾਲਚ ਕਰਕੇ ਟੱਬਰ ਵੱਡਾ ਸੀ ਪੰਡ ਬਹੁਤੀ ਬੰਨ ਲਈ, ਚੱਕਣੋ ਅਸਮਰੱਥ ਸੀ। ਮਹਾਰਾਜਾ ਰਣਜੀਤ ਸਿੰਘ ਭੇਖ ਬਦਲਾ ਕੇ ਮੜਾਸਾ ਕਰਕੇ ਪੰਡ ਦੇ ਸੱਲੇ ਸਿਰ ਡਾਲਿਆ, ਉਸ ਬਜ਼ੁਰਗ ਦੇ ਘਰ ਦਾਣਿਆਂ ਦੀ ਪੰਡ ਛੱਡ ਗਿਆ। ਤੁਰਨ ਲੱਗਿਆ ਉਹਨੇ ਬਾਂਹ ਫੜ ਲਈ ਵੀ ਕਾਕਾ ਦੱਸ ਤਾਂ ਜਾ ਤੇਰਾ ਨਾਂ ਕੀ। ਕਹਿਣ ਲੱਗਾ ਬਾਬਾ ਰਣਜੀਤ ਸਿੰਘ ਨਾਂ। ਕਹਿਣ ਲੱਗਾ ਮੈਂ ਮੜੀਆਂ 'ਚ ਪੈ ਗਏ ਵੀ ਮਹਾਰਾਜਾ ਤੇਰਾ ਜਸ ਗਾਵਾਂ, ਵੀ ਤੂੰ ਮਹਾਰਾਜਾ ਹੋ ਕੇ ਸਾਡੀ ਪੰਡ ਚੱਕੇ। ਸੋ ਗੁਰੂ ਕੇ ਪਿਆਰਿਓ ਇਹ ਹੁੰਦਾ ਮਹਾਰਾਜਿਆਂ ਵਾਲਾ, ਰਾਜਿਆਂ ਵਾਲਾ ਸੁਭਾਅ ਇਹ ਹੈ ਅਸਲੀ। ਸੋ ਇਸ ਪ੍ਰਕਾਰ ਧਰਮਾਤਮਾ ਰਾਜੇ ਆਪਣੇ ਕੋਲ ਮਹਾਂਪੁਰਸ਼ਾਂ ਨੂੰ ਰੱਖਿਆ ਕਰਦੇ, ਸੰਤਾਂ ਨੂੰ, ਵੀ ਇਹਨਾਂ ਦੀ ਪ੍ਰੇਰਨਾ ਨਾਲ ਰਾਜ ਠੀਕ ਕਰਾਂਗੇ, ਕੋਈ ਅਨਿਆਂ ਨਾ ਹੋ ਜਾਏ। ਜਿੱਡੀ ਵੱਡੀ ਕਿਸੇ ਦੇ ਸਿਰ ਜ਼ਿੰਮੇਵਾਰੀ ਹੈ, ਸੋ ਜ਼ਿੰਮੇਵਾਰੀ ਨੂੰ ਨਾ ਸੰਭਾਲੇ ਹੁਣ ਕੋਈ ਰਾਜਾ ਹੈ ਉਹਦੇ ਦੇਸ਼ ਵਿੱਚ ਜਿੰਨੇ ਪਾਪ ਹੋਣਗੇ ਵਿੱਚੋਂ ਹਿੱਸਾ ਰਾਜੇ ਨੂੰ ਮਿਲਣਾ, ਜ਼ਿੰਮੇਵਾਰੀ ਉਹਦੇ ਸਿਰ ਹੈ। ਇਸ ਵਾਸਤੇ ਔਰੰਗਜ਼ੇਬ ਨੇ ਵੀ ਆਖਰ ਇਹ ਗੱਲ ਕਹੀ ਵੀ ਰੱਬ ਕਿਸੇ ਨੂੰ ਬਾਦਸ਼ਾਹ ਨਾ ਬਣਾਏ। ਸਭ ਤੋਂ ਅਭਾਗਾ ਬੰਦਾ ਬਾਦਸ਼ਾਹ ਹੁੰਦਾ, ਕਿਉਂਕਿ ਰਾਜ ਮਦ ਵਿੱਚ ਆ ਕੇ ਮਨੁੱਖ ਨੂੰ ਰੱਬ ਭੁੱਲ ਜਾਂਦਾ, ਥੋੜ੍ਹੀ ਜਿਹੀ ਵਡਿਆਈ ਪ੍ਰਾਪਤ ਕਰਕੇ ਰੱਬ ਭੁੱਲ ਜਾਂਦਾ। ਇਸ ਵਾਸਤੇ ਰਹੋ ਵਿਚਾਰ, ਰਾਜੇ ਦੇ ਦਰਬਾਰ 'ਚ ਕੋਈ ਗਰੀਬ ਗਿਆ, ਰਾਜੇ ਨੇ ਪੁੱਛਿਆ ਦੱਸ ਭਾਈ ਫਰਿਆਦੀ ਕੀ ਗੱਲ। ਕਹਿਣ ਲੱਗਾ ਮਹਾਰਾਜਾ ਸਾਹਿਬ ਮੈਂ ਤੁਹਾਡੀ ਰਿਆਇਆ ਦਾ ਅੰਗ ਹਾਂ, ਤੁਹਾਡੀ ਪ੍ਰਜਾ ਦਾ ਇੱਕ ਅੰਗ ਹਾਂ, ਛੋਟਾ ਜਿਹਾ ਮੈਂ ਗਰੀਬ ਹਾਂ, ਦੁਖੀ ਹਾਂ, ਰੋਟੀਆਂ ਆਤਰ ਹਾਂ, ਕੋਈ ਦਇਆ ਮਾਇਆ ਕਰੋ ਮੇਰੇ 'ਤੇ, ਕੁਛ ਦਿਓ ਮੈਨੂੰ। ਅਤੇ ਰਾਜੇ ਨੇ ਜਗੀਰ ਦੇ ਦਿੱਤੀ, ਪ੍ਰਸੰਨ ਹੋ ਕੇ ਵੀ ਜਾਓ ਖਾਓ ਭੋਗੋ ਪੁੰਚੋ, ਮੁਰੱਬਾ ਦੋ ਮੁਰੱਬੇ ਜਗੀਰ ਦੇ ਦਿੱਤੀ। ਹੁਣ ਇੱਕ ਘੜੀ ਆਜਿਜ ਬਣਨਾ ਪਿਆ ਉਸ ਗਰੀਬ ਨੂੰ, ਰਾਜੇ ਦੇ ਦਰਬਾਰ 'ਚ ਫਰਿਆਦੀ ਬਣਨਾ ਪਿਆ, ਆਜਿਜ ਬਣ ਕੇ ਗਿਆ। ਇੱਕ ਘੜੀ ਪਿੱਛੇ ਉਹਨੂੰ ਜਗੀਰਦਾਰ ਬਣਾ ਦਿੱਤਾ ਗਿਆ, ਆਪ ਵੀ ਉਹਦੀ ਔਲਾਦ ਉਹਦੇ ਪੁੱਤ ਪੋਤਰੇ ਗਾਂ ਖਾਂਦੇ ਭੁਗਦੇ ਪੁੰਚਦੇ ਰਹਿਣਗੇ। ਪਰ ਇੱਕ ਘੜੀ ਸਮਾਂ ਕੱਢਿਆ ਉਹਨੇ ਫਰਿਆਦੀ ਬਣ ਲਈ ਤਾਂ ਹੀ ਗੱਲ ਬਣੀ ਨਾ। ਔਰ ਤੀਜਾ ਪ੍ਰਮਾਣ ਭਾਈ ਸਾਹਿਬ ਨੇ ਦਿੱਤਾ ਵੀ ਜਿਵੇਂ ਕਿਸੇ ਮਨੁੱਖ ਨੇ ਨਿਯਮ ਬਣਾਇਆ ਹੋਵੇ ਵੀ ਅੱਠਾਂ ਪੈਰਾਂ 'ਚ ਇੱਕ ਵਾਰੀ ਭੋਜਨ ਛਕਣਾ, ਹੁਣ ਅੱਠਾਂ ਪੈਰਾਂ ਵਿੱਚੋਂ ਇੱਕ ਵਾਰੀ ਤਾਂ ਉਹਨੂੰ ਲੰਗਰ 'ਚ ਬਹਿ ਕੇ ਭੋਜਨ ਛਕਣਾ ਹੀ ਪਏਗਾ ਨਾ। ਜੇ ਨਾ ਛਕੇ ਤੇ ਕਲਯੁਗ ਦੇ ਸਮੇਂ 'ਚ ਪ੍ਰਾਣ ਭੋਜਨ ਵਿੱਚ ਚੱਲਦੇ ਨੇ, ਨਾ ਛਕੇ ਤਾਂ ਮਰ ਜਾਏਗਾ, ਜੀਵਨ ਜਿਉਣ ਲਈ ਭੋਜਨ ਛਕਣਾ ਪਏਗਾ, ਇੱਕ ਘੜੀ ਸਮਾਂ ਕੱਢਣਾ ਹੀ ਪਿਆ ਨਾ। ਇਸੇ ਤਰ੍ਹਾਂ ਆਪਣੀ ਆਤਮਕ ਤਰੱਕੀ ਲਈ, ਆਤਮ ਗਿਆਨ ਲਈ, ਆਪਣੇ ਪ੍ਰਲੋਕ ਨੂੰ ਸਵਾਰਨ ਲਈ, ਆਪਣੀ ਆਤਮਾ ਦੇ ਭਲੇ ਵਾਸਤੇ ਇੱਕ ਘੜੀ ਵੀ ਜੇ ਰੋਜ਼ ਸਾਧ ਸਮਾਗਮ ਕਰਨ ਲਈ ਸਮਾਂ ਕੱਢ ਲੈ, ਕੋਈ ਗੁਰੂ ਦਾ ਅੰਮ੍ਰਿਤ ਬਚਨ ਤੇਰੇ ਅੰਦਰ ਵੱਸ ਜਾਏ ਤੇ ਜੀਵਨ ਦਾ ਬੇੜਾ ਪਾਰ ਹੋ ਜਾਏਗਾ, ਤੇ ਜੇ ਇੱਕ ਘੜੀ ਵੀ ਸਮਾਂ ਨਾ ਕੱਢਿਆ ਰੱਬ ਦੀ ਇਬਾਦਤ ਵਾਸਤੇ ਤੇ ਸਾਰਾ ਜੀਵਨ ਡੁੱਬ ਜਾਏਗਾ। ਇਸ ਵਾਸਤੇ ਹਜ਼ੂਰ ਕਹਿੰਦੇ ਇੱਕ ਖਿਨ ਹਰ ਨਾਮ ਸੰਭਾਲ, ਕੁਝ ਸਮਾਂ ਹੀ ਕੱਢ ਲਿਆ ਕਰ, ਇੱਕ ਖਿਨ ਮਾਤਰੀ ਵਾਹਿਗੁਰੂ ਦਾ ਨਾਮ ਸੰਭਾਲ ਚੇਤੇ ਕਰ, ਮਹਾਰਾਜ ਜੀ ਫਲ ਕੀ ਮਿਲੇਗਾ? ਤੇ ਸਤਿਗੁਰੂ ਦੱਸ ਰਹੇ ਨੇ ਵੀ ਜਨਮ ਜਨਮ ਕੇ ਤੇਰੇ ਪਾਪ ਕੱਟੇ, ਜਨਮਾਂ ਜਨਮਾਂਤਰਾਂ ਦੇ ਪਾਪ ਪਰਮੇਸ਼ਰ ਦਾ ਨਾਮ ਕੱਟ ਦਿੰਦਾ। ਗੁਰ ਕਾ ਸ਼ਬਦ ਕਾਟੈ ਕੋਟ ਕਰਮ। ਸੰਤ ਬਾਬਾ ਗੁਰਬਚਨ ਸਿੰਘ ਦਾ ਬਚਨ ਭਾਈ, ਕੋਈ ਗੁਰਸਿੱਖ ਪ੍ਰੇਮ ਦੇ ਨਾਲ ਪੰਜ ਬਾਣੀਆਂ ਦਾ ਨਿਤਨੇਮ ਕਰੇ, ਇੱਕ ਇੱਕ ਦਿਨ ਦਾ ਨਿਤਨੇਮ ਕਈ ਕਈ ਜਨਮਾਂ ਦੇ ਪਾਪ ਕੱਟ ਦਿੰਦਾ। ਭਜਨ ਵਿੱਚ ਇਹ ਤਾਕਤ ਹੈ। ਸੋ ਹੋਰ ਜਿਹੜੇ ਕਰਮ ਹਨ, ਬੁਰੇ ਕਰਮਾਂ ਦਾ ਫਲ ਭੋਗਣ ਤੋਂ ਬਚਾ ਨਹੀਂ ਸਕਦੇ, ਭੋਗਣੇ ਪੈਂਦੇ ਨੇ। ਪਰ ਜਿਹੜਾ ਨਾਮ ਹੈ ਇਹ ਕਰੋੜਾਂ ਜਨਮਾਂ ਦੇ ਪਾਪ ਕੱਟ ਦਿੰਦਾ। ਘੋਰ ਦੁਖਿਅੰਗ ਅਨਕ ਹੱਤਿਅੰਗ ਜਨਮ ਦਰਿਦਰੰਗ ਮਹਾਂ ਦਿਖਿਆਦੰਗ ਮਿਟੰਤ ਸਗਲ ਸਿਮਰੰਤ ਹਰ ਨਾਮ ਨਾਨਕ ਜੈਸੇ ਪਾਪ ਕਾਸ਼ਟ ਭਸਮੰ ਕਰੋ। ਜਿਸ ਤਰ੍ਹਾਂ ਅੱਗ ਜਿਸ ਵੇਲੇ ਮੱਚ ਪਏ ਉਹਦੇ ਤੇ ਜਿੰਨੀਆਂ ਮਰਜ਼ੀ ਲੱਕੜਾਂ ਸੈਂਕੜੇ ਮਣ ਸੁੱਟੀ ਜਾਓ, ਸਾੜ ਸੜ ਭਸਮ ਕਰੀ ਜਾਏਗੀ ਅੱਗ ਦਾ ਸੁਭਾਅ। ਇਸੇ ਤਰ੍ਹਾਂ ਸਿਮਰਨ ਭਜਨ ਕਰਕੇ ਪਹਿਲਾਂ ਜਾਪ ਫਿਰ ਸਿਮਰਨ ਧਿਆਨ ਜੁੜ ਜਾਏ, ਅੰਦਰ ਨਾਮ ਦਾ ਖੰਡਾ ਖੜਕਣ ਲੱਗ ਜਾਏ ਤੇ ਸਾਰੇ ਜਨਮਾਂ ਦੇ ਪਾਪ ਖਤਮ ਹੋ ਜਾਂਦੇ ਨੇ। ਕਿਉਂਕਿ ਜਨਮ ਨਹੀਂ ਧਾਰਨਾ ਅੱਗੇ, ਤੇ ਕਰਮਾਂ ਦਾ ਹਿਸਾਬ ਕਿਤਾਬ ਤੇ ਜਨਮਾਂ ਚ ਆ ਕੇ ਦੇਣਾ ਪੈਂਦਾ ਨਾ, ਅੱਗੇ ਜਨਮ ਹੀ ਨਹੀਂ ਧਾਰਨਾ ਤੇ ਸਭ ਕੁਝ ਮੁੱਕ ਜਾਂਦਾ। ਇਸ ਵਾਸਤੇ ਹਜ਼ੂਰ ਕਹਿੰਦੇ ਨੇ ਜਨਮ ਜਨਮ ਕੇ ਤੇਰੇ ਪਾਪ ਕੱਟੇ ਅੰਤ ਪਰਮ ਪਦ ਪਾਵ ਹੈ। ਜੇ ਵਾਹਿਗੁਰੂ ਦਾ ਨਾਮ ਚੇਤੇ ਕਰਨ ਲੱਗ ਜਾਏ ਤੇ ਅੰਤਲੇ ਸਮੇਂ ਪਰਮ ਪਦਵੀ ਉੱਚੀ ਆਤਮਿਕ ਅਵਸਥਾ ਉਤਕ੍ਰਿਸ਼ਟ ਅਵਸਥਾ ਮੁਕਤ ਪੁਰਖਾਂ ਵਾਲੀ ਅਵਸਥਾ ਪ੍ਰਾਪਤ ਕਰ ਲਵੇਗਾ। ਸਾਚੇ ਨਾਲ ਤੇਰਾ ਗੰਢ ਲੱਗ ਹੈ, ਜਿਹੜਾ ਸੱਚਾ ਹੈ ਪਰਮਾਤਮਾ ਅਕਾਲ ਪੁਰਖ ਉਹਦੇ ਨਾਲ ਤੇਰਾ ਗੰਢ ਮੈਨੇ ਜੋੜ, ਜੋੜ ਤੋਂ ਮਤਲਬ ਪ੍ਰੇਮ ਬਣ ਜਾਏਗਾ। ਗੁਰਮੁਖ ਨਾਮ ਸੰਭਾਲੇ, ਜੇ ਗੁਰਾਂ ਦੀ ਸਿੱਖਿਆ ਨੂੰ ਪ੍ਰਾਪਤ ਕਰਕੇ ਗੁਰੂਮੁਖ ਦੁਆਰਾ ਉਪਦੇਸ਼ ਲੈ ਕੇ ਸਦਾ ਨਾਮ ਨੂੰ ਸੰਭਾਲੇ ਤਾਂ ਇੰਜ ਹੋ ਜਾਏਗਾ। ਇਉਂ ਕਹਿ ਨਾਨਕ ਜਹ ਮਨ ਤੂੰ ਧਾਮਦਾ। ਇਉਂ ਕਹਿੰਦੇ ਹਨ ਸਤਿਗੁਰੂ ਅਮਰਦਾਸ ਦਾਤਾ ਜੀ ਵੀ ਮਨਾਂ ਜਿੱਥੇ ਜਿੱਥੇ ਤੂੰ ਦੌੜਦਾ ਭੱਜਦਾ ਫਿਰਦਾ ਹੈ ਹਰ ਤੇਰਾ ਸਦਾ ਨਾਲੇ, ਵਾਹਿਗੁਰੂ ਤੈਨੂੰ ਵੇਖਦਾ ਪਿਆ। ਆਪੇ ਬੀਨਾ ਆਪੇ ਦਾਨਾ, ਦ੍ਰਿਸ਼ਟਾ ਰੂਪ ਹੋ ਕੇ ਤੈਨੂੰ ਵੇਖਦਾ ਵੀ ਆ ਤੇ ਦਾਨਾ ਰੂਪ ਹੋ ਕੇ ਤੇਰੇ ਹਿਰਦੇ ਦੀਆਂ ਗੱਲਾਂ ਬਾਤਾਂ ਜਾਣਦਾ ਵੀ ਆ। ਤੂੰ ਰੱਬ ਤੋਂ ਓਹਲੇ ਨਹੀਂ ਹੋ ਸਕਦਾ, ਇਸ ਵਾਸਤੇ ਦੁਨੀਆਂ ਦੀਆਂ ਨਜ਼ਰਾਂ ਚ ਘੱਟਾ ਪਾ ਸਕਦਾ। ਹਜ਼ੂਰ ਬਚਨ ਕਰਦੇ ਨੇ ਅੰਤਰ ਬਹਿ ਕੇ ਕਰਮ ਕਮਾਵੈ ਸੋ ਚੌਂ ਕੁੰਡੀ ਜਾਣੀ ਹੈ, ਜੋ ਧਰਮ ਕਮਾਵੈ ਤਿਸ ਧਰਮ ਨਾ ਹੋਵੇ, ਪਾਪ ਕਮਾਣੇ ਪਾਪੀ ਜਾਣੀ। ਇਸ ਵਾਸਤੇ ਇਹ ਛੁਪੇ ਨਹੀਂ ਰਹਿਣੇ, ਜੋ ਕੁਛ ਵੀ ਕਰਦਾ ਪ੍ਰਮਾਤਮਾ ਤੇਰੇ ਕਰਮਾਂ ਨੂੰ ਪ੍ਰਗਟ ਕਰੇਗਾ। ਇਸ ਵਾਸਤੇ ਹਜ਼ੂਰ ਅੱਗੇ ਬਚਨ ਕਰਦੇ ਨੇ ਭਾਈ ਕਿਸ ਤਰ੍ਹਾਂ ਇਹ ਦੌੜਦਾ ਭੱਜਦਾ ਮਨ ਟਿਕਦਾ। ਸਤਿਗੁਰ ਮਿਲਿਆ ਧਾਵਤ ਥੰਮਿਆ, ਇਸ ਦੌੜਦੇ ਭੱਜਦੇ ਮਨ ਨੂੰ ਗੁਰਮੁਖਾਂ ਨੇ ਕਿਵੇਂ ਟਿਕਾਇਆ? ਸਤਿਗੁਰਾਂ ਦੇ ਮਿਲਣ ਦੁਆਰਾ, ਸਤਿਗੁਰੂ ਦੇ ਮਿਲਾਪ ਦੁਆਰਾ। ਮਿਲਾਪ ਤੋਂ ਮਤਲਬ ਇਹ ਨਹੀਂ ਕਿ ਸਤਿਗੁਰੂ ਦੇ ਕੋਲ ਆ ਕੇ ਮੱਥਾ ਟੇਕ ਲਿਆ, ਮਨ ਦੀ ਮਰਜ਼ੀ ਆਪਣੀ ਕੀਤੀ। ਅਸਲ ਵਿੱਚ ਮੱਥਾ ਟੇਕਣ ਦਾ ਪ੍ਰਯੋਜਨ ਹੈ ਕਿ ਤਨ ਮਨ ਧਨ ਤੁਹਾਨੂੰ ਅਰਪਣ ਕਰਤਾ ਸਤਿਗੁਰੂ ਜੀ, ਅਸੀਂ ਸਾਰਾ ਕੁਝ ਨਾਲ ਹੀ ਚੱਕ ਲੈਂਦੇ, ਆਪਣਾ ਹੰਕਾਰ ਵੀ ਨਾਲ ਚੱਕ ਲੈਂਦੇ। ਇਸ ਵਾਸਤੇ ਸਤਿਗੁਰੂ ਦਾ ਮਿਲਾਪ ਭੀਮ ਚੰਦ ਰਾਜੇ ਨੂੰ ਵੀ ਹੋਇਆ ਸੀ, ਗੁਰੂ ਗੋਬਿੰਦ ਸਿੰਘ ਸਾਹਿਬ ਦਾ ਕਈ ਵਾਰੀ ਦਰਸ਼ਨ ਕੀਤੇ ਉਹਨੇ। ਪਰ ਉਹਦੇ ਅੰਦਰ ਖੋਟ ਹੈ, ਕੁਟਲ ਨੀਤੀ ਹੈ, ਮਤਲਬ ਪ੍ਰਸਤ ਹੈ, ਸਤਿਗੁਰਾਂ ਦੀਆਂ ਨਜ਼ਰਾਂ ਨੂੰ ਭੁਲੇਖਾ ਪਾਉਣ ਦਾ ਯਤਨ ਕਰਦਾ ਵੀ ਹਰੇ ਗੁਰੂ ਨੂੰ ਛੱਡ ਲਵਾਂਗਾ ਮੈਂ। ਪਰ ਸਤਿਗੁਰੂ ਮਹਾਰਾਜ ਖੜੇ ਨੇ ਧਰਮ ਤੇ, ਜਦੋਂ ਸ਼ਰਨ ਆ ਜਾਂਦਾ ਉਹਦੀ ਸਹਾਇਤਾ ਕਰਦੇ ਨੇ। ਜਦੋਂ ਸ਼ਸਤਰ ਪਕੜ ਕੇ ਮੈਦਾਨੇ ਜੰਗ ਚ ਦੁਸ਼ਮਣ ਬਣ ਕੇ ਖਲੋਂਦਾ ਉਦੋਂ ਉਹਦੇ ਦੁਸ਼ਮਣ ਬਣ ਕੇ ਜੂਝਦੇ ਨੇ। ਇਸ ਵਾਸਤੇ ਸਤਿਗੁਰੂ ਦਾ ਘਰ ਸ਼ੀਸ਼ਾ, ਜਿਹੋ ਜਿਹੀ ਭਾਵਨਾ ਲੈ ਕੇ ਆਉਂਦਾ ਉਹ ਜਿਹਾ ਫਲ ਮਿਲਦਾ। ਹਜ਼ੂਰ ਕਹਿੰਦੇ ਨੇ ਸਤਿਗੁਰ ਨੂੰ ਸਭ ਕੋ ਵੇਖਦਾ, ਜੇਤਾ ਜਗਤ ਸੰਸਾਰ ਡਿੱਠਾ ਮੁਕਤ ਨਾ ਹੋਵੇ ਜੇ ਚਿਰ ਸ਼ਬਦ ਨਾ ਕਰੇ ਵਿਚਾਰ। ਕੇਵਲ ਨੇਤਰਾਂ ਨਾਲ ਵੇਖਣ ਦਾ ਨਾਂ ਦਰਸ਼ਨ ਨਹੀਂ ਹੈ, ਦਰਸ਼ਨਾਂ ਵਾਲੀ ਭਾਵਨਾ ਵੀ ਅੰਦਰ ਹੋਵੇ ਤਾਂ ਹੀ ਗੱਲ ਬਣੇਗੀ ਨਾ। ਜਿਹੜੇ ਭਾਵਨਾ ਕਰਕੇ ਸਤਿਗੁਰੂ ਨੂੰ ਮਿਲੇ ਨੇ, ਸਤਿਗੁਰਾਂ ਨੂੰ ਮਿਲਣ ਕਰਕੇ ਦੌੜਦਾ ਭੱਜਦਾ ਮਨ ਥੰਮਿਆ ਗਿਆ, ਟਿਕ ਗਿਆ। ਜਿਉਂ ਮੰਦਰ ਕੋ ਥੰਮ ਹੈ ਥੰਮਨ, ਤਿਉਂ ਗੁਰ ਕਾ ਸ਼ਬਦ ਮਨੈ ਅਸਥੰਮਨ। ਮਨ ਨੂੰ ਥੰਮੀਆਂ ਦੇਣ ਵਾਲਾ ਗੁਰੂ ਦਾ ਸ਼ਬਦ ਉਪਦੇਸ਼ ਹੈ। ਨਿੱਜ ਘਰ ਵਸਿਆ ਹੈ, ਫਿਰ ਇਹ ਜਿਹੜਾ ਮਨ ਸੀ ਨਾ ਬਾਹਰ ਨੂੰ ਦੌੜਦਾ ਭੱਜਦਾ, ਇਹ ਆਪਣੇ ਨਿੱਜ ਘਰ ਸਵੈ ਸਰੂਪ ਰੂਪੀ ਘਰ ਵਿੱਚ ਆ ਗਿਆ, ਵਸ ਗਿਆ, ਫਿਰ ਟਿਕ ਗਿਆ। ਨਾਮ ਵਿਹਾਜੇ ਨਾਮ ਲਏ ਨਾਮ ਰਹੇ ਸਮਾਏ, ਫਿਰ ਇਹ ਨਾਮ ਦਾ ਵਪਾਰ ਕਰਦਾ, ਵਿਹਾਜਣਾ ਹੁੰਦਾ ਖਰੀਦਣਾ। ਜਾਂ ਕਹੋ ਆਏ ਸੋਈ ਵਿਹਾਜਾ ਹੋ, ਜਿਸ ਵਪਾਰ ਸੌਦਾ ਖਰੀਦਣ ਲਈ ਆਏ ਹੋ ਵਪਾਰ ਕਰਨ ਲਈ ਉਹ ਕਰੋ ਮਹਾਰਾਜ ਕਹਿੰਦੇ ਨੇ। ਇਸ ਲਈ ਫਿਰ ਜਿਹੜਾ ਟਿਕਿਆ ਹੋਇਆ ਮਨ ਹੈ ਉਹ ਨਾਮ ਦਾ ਵਿਹਾਜ ਕਰਦਾ, ਨਾਮ ਲੈ ਨਾਮ ਜਪਦਾ ਰਹਿੰਦਾ, ਨਾਮ ਰਹੇ ਸਮਾਏ ਤੇ ਨਾਮ ਦੁਆਰਾ ਹੀ, ਮੰਮੇ ਨੂੰ ਸਿਹਾਰੀ ਆ, ਨਾਮ ਦੁਆਰਾ ਵਾਹਿਗੁਰੂ ਦੇ ਸਰੂਪ ਵਿੱਚ ਹੀ ਉਹਦੇ ਗਿਆਨ ਵਿੱਚ ਹੀ ਸਮਾਇਆ ਰਹਿੰਦਾ ਮਨ। ਧਾਵਤ ਥੰਮਿਆ ਸਤਿਗੁਰ ਮਿਲਿਆ ਦਸਵਾਂ ਦੁਆਰ ਪਾਇਆ। ਜਿਸ ਵੇਲੇ ਸਤਿਗੁਰੂ ਦਾ ਮਿਲਾਪ ਹੋਇਆ ਦੌੜਦਾ ਭੱਜਦਾ ਮਨ ਥੰਮਿਆ ਗਿਆ, ਫਿਰ ਦਸਵਾਂ ਦੁਆਰ ਚ ਪਹੁੰਚ ਹੋ ਗਏ। ਦਸਮ ਸਥਾਨ ਕੇ ਸਮਾਨ ਕੌਣ ਭੌਣ ਕਹੋ, ਗੁਰਮੁਖ ਪਾਵੈ ਸੋ ਤੋ ਅਨਤ ਨਾ ਪਾਵੇ। ਇਹ ਗੁਰਮੁਖ ਬਣ ਕੇ ਜਿਹੜਾ ਦਸਮ ਦੁਆਰ ਚ ਵਾਸਾ ਪ੍ਰਾਪਤ ਕਰਨਾ ਹੈ, ਪਹੁੰਚਾਉਣੀ ਹੈ। ਗੁਰਮੁਖ ਅੰਤਰ ਸਹਿਜ ਹੈ ਮਨ ਚੜਿਆ ਦਸਵੇਂ ਆਕਾਸ਼। ਦਸਵਾਂ ਆਕਾਸ਼ ਨੌ ਦਰਵਾਜੇ ਹਨ, ਗੋਲਕਾਂ ਨੌ ਅੱਖਾਂ, ਨਾਸਾਂ ਨੱਕ, ਇਸੇ ਦਾ ਕੰਨ, ਆਪਣਾ ਮੁੱਖ ਤੇ ਦੋ ਮਲ ਵਾਲੇ ਦਰਵਾਜੇ ਹੇਠਲੇ। ਇਸ ਪ੍ਰਕਾਰ ਇਹ ਨੌ ਛੇਕ ਨੌ ਗੋਲਕਾਂ ਸਰੀਰ ਦੀਆਂ ਨੌ ਦਰਵਾਜੇ। ਦਸਵਾਂ ਹੈ ਗੁਪਤ, ਉਹ ਹੈ ਗਿਆਨ ਦਾ ਦਰਵਾਜਾ। ਜਿਹੜੇ ਯੋਗੀ ਲੋਕ ਕਹਿੰਦੇ ਆ ਨਾ ਵੀ ਪੁਰਾਣਾ ਯਾਮ ਰਾਹੀਂ ਇਸ ਦਸਮ ਦੁਆਰ ਚ ਪਹੁੰਚਦੇ ਆ, ਠੀਕ ਉਹ ਖੋਪਰੇ ਵਿੱਚ ਉਹਨਾਂ ਦੇ ਸਵਾਸ ਚੜ ਜਾਂਦੇ ਨੇ, ਪਰ ਉੱਥੇ ਹਵਾ ਦੀ ਘੂੰ ਘੂੰ ਸੁਣਾਈ ਦਿੰਦੀ ਹੈ ਨਾ, ਹਦਨਾਦ ਕੋਈ ਨਹੀਂ, ਆਤਮ ਰਸ ਕੋਈ ਨਹੀਂ। ਗੁਰਾਂ ਦੇ ਸ਼ਬਦ ਦੁਆਰਾ ਭਗਤੀ ਰਾਹੀਂ ਜਿਹੜਾ ਦਸਮ ਦੁਆਰ ਚ ਪਹੁੰਚ ਹੋਵੇਗੀ, ਜਿਹਦੀ ਪਹਿਲਾਂ ਸਵਾਸਾਂ ਦੀ ਡੋਰ ਆ ਜਿਹੜੀ, ਇਹਦੇ ਵਿੱਚ ਨਾਮ ਪਰੁੱਚਦਾ ਜਿਸ ਵੇਲੇ ਮਣਕੇ ਬਣ ਕੇ ਮਾਨੋ ਸਵਾਸ ਸਵਾਸ, ਫਿਰ ਤੇਜ਼ੀ ਨਾਲ ਨਾਮ ਦੀ, ਤੇਜ਼ੀ ਨਾਲ ਨਾਮ ਦੀ ਬਦੌਲਤ ਫਿਰ ਇੱਕਦਮ ਖੋਪਰੇ ਵਿੱਚ ਸਵਾਸ ਚੜ੍ਹਦੇ ਆ, ਜਦੋਂ ਛੇਕ ਪੈਂਦਾ ਅੰਦਰ ਅੰਦਰੇ ਅੰਦਰ ਹੀ, ਔਰ ਉਹ ਚਰਬੀ ਜਿਹੜੀ ਵਿੱਚ ਫਸੀ ਹੋਈ ਨਿਕਲ ਆਉਂਦੀ ਆ। ਜਿਹਨਾਂ ਗੁਰਮੁਖਾਂ ਨੂੰ ਇਹ ਪ੍ਰਾਪਤੀ ਹੋਈ ਉਹਨਾਂ ਦੱਸਿਆ, ਔਰ ਜਿਵੇਂ ਤੋਪ ਵਰਗਾ ਖੜਾਕ ਹੁੰਦਾ ਇਸ ਤਰ੍ਹਾਂ ਅੰਦਰ ਖੋਪਰੇ ਦੇ ਖੜਾਕ ਸੁਣਾਈ ਦਿੰਦਾ। ਉਹ ਜਿਸ ਵੇਲੇ ਭਾਰਾ ਨਿਕਲ ਜਾਂਦਾ, ਦਸਮ ਦੁਆਰ ਚ ਪਹੁੰਚ ਹੋ ਜਾਂਦੀ ਆ, ਫਿਰ ਸਾਧ ਸੰਗਤ ਜੀ ਉੱਥੇ ਫਿਰ ਅੰਮ੍ਰਿਤ ਚੋਂਦਾ ਹੈ। ਨੌ ਦਰਵਾਜ ਨਵੇਂ ਦਰ ਫੀਕੇ, ਰਸ ਦਸਵੇਂ ਅੰਮ੍ਰਿਤ ਚੋਈ ਜਾ। ਉੱਥੇ ਫਿਰ ਦਸਮ ਦੁਆਰ ਦੇ ਰਸਤੇ ਅੰਮ੍ਰਿਤ ਚੋਂਦਾ। ਹਜ਼ੂਰ ਦੱਸ ਰਹੇ ਨੇ ਅੱਗੇ ਪੰਕਤੀ ਚ ਵੀ ਤਿੱਥੇ ਅੰਮ੍ਰਿਤ ਭੋਜਨ, ਉੱਥੇ ਪਰਮੇਸ਼ਰ ਦਾ ਨਾਮ ਅੰਮ੍ਰਿਤ ਜਿਹੜਾ ਹੈ ਉਹਨਾਂ ਦੀ ਖੁਰਾਕ ਬਣ ਜਾਂਦੀ ਹੈ। ਤਿੱਥੇ ਊਂਘ ਨਾ ਭੁੱਖ ਹੈ, ਭੁੱਖ ਦਾ ਵੀ ਅਸਰ ਨਹੀਂ ਪੈਂਦਾ ਤੇ ਨੀਂਦ ਦਾ ਵੀ ਅਸਰ ਨਹੀਂ ਪੈਂਦਾ। ਹਰ ਅੰਮ੍ਰਿਤ ਨਾਮ ਸੁਖ ਵਾਸ, ਹਰੀ ਦੇ ਅੰਮ੍ਰਿਤ ਵਰਗੇ ਨਾਮ ਕਰਕੇ ਸੁੱਖ ਦੇ ਵਿੱਚ ਵਾਸਾ ਹੋ ਜਾਂਦਾ। ਉਹ ਸੁੱਖ ਜਿਹੜਾ ਅਵਿਨਾਸ਼ੀ ਸੁੱਖ ਹੈ, ਸਹਿਜ ਧੁਨ ਸਹਿਜੇ ਹੀ ਸ਼ਬਦ ਦੀ ਧੁਨੀ ਪੈਦਾ ਹੁੰਦੀ ਆ, ਅਨਹਦ ਨਾਦ ਆਪਣੇ ਆਪ ਸੁਣਾਈ ਦਿੰਦੇ, ਜਿਵੇਂ ਅਨੇਕਾਂ ਵਾਜੇ ਗਾਜੇ ਵੱਜ ਰਹੇ ਹੋਣ ਤੇ ਕੀਰਤਨ ਹੋ ਰਿਹਾ ਹੋਵੇ। ਇਸ ਪ੍ਰਕਾਰ ਦੇ ਉਹ ਨਾਦ ਸੁਣਾਈ ਦਿੰਦੇ ਨੇ। ਜਿਤ ਸ਼ਬਦ ਜਗਤ ਥੰਮ ਰਹਾਇਆ, ਜਿਸ ਗੁਰੂ ਦੇ ਸ਼ਬਦ ਦੁਆਰਾ ਮਨ ਦੇ ਵਿੱਚੋਂ ਜਗਤ ਦਾ ਜਿਹੜਾ ਮੋਹ ਹੈ ਉਹ ਥੰਮਿਆ ਗਿਆ, ਮਨ ਦਾ ਜਿਹੜਾ ਜਗਤ ਵੱਲ ਦੌੜਨਾ ਭੱਜਣਾ ਸੀ ਉਹ ਰੁਕ ਗਿਆ। ਇਹ ਅਵਸਥਾ ਉਹਨਾਂ ਦੀ ਹੈ। ਤੈ ਅਨੇਕ ਵਾਜੇ ਸਦਾ ਆਨੰਦ ਹੈ, ਇੱਕ ਆਹਤ ਵਾਜੇ ਹੁੰਦੇ ਨੇ ਯਤਨ ਦੇ ਨਾਲ ਜਿਹਨਾਂ ਚੋਂ ਆਵਾਜ਼ ਕੱਢੀ ਜਾਏ, ਬਾਹਰੀ ਵਾਜੇ। ਤਤ ਤੰਤੀ, ਇੱਕ ਤਤ ਵਾਜਾ ਹੈ, ਤੰਤੀ ਸਾਜ ਜਿਹੜੇ ਤਾਰਾਂ ਵਾਲੇ ਨੇ। ਬ੍ਰਿਤ ਚਰਮ ਕੋ, ਤਤ ਤੰਤੀ ਬ੍ਰਿਤ ਚਰਮ ਕੋ, ਚਮੜੇ ਵਾਲੇ ਜਿਹੜੇ ਸਾਜ ਮਰਦੰਗ ਢੋਲ ਆਦਿ ਤੇ ਢੱਡਾਂ, ਇਸ ਪ੍ਰਕਾਰ ਇਹ ਚਮੜੇ ਦੇ ਸਾਜ ਨੇ, ਇਹਨੂੰ ਬ੍ਰਿਤ ਵਾਜਾ ਕਿਹਾ ਜਾਂਦਾ। ਘਨ ਕਾਂਸੀ ਕੋ ਜਾਨ, ਕੈਂਸੀਆਂ ਟੱਲੀਆਂ ਖੜਤਾਲਾਂ ਆਦਿਕ, ਇਹ ਘਨ ਵਾਜਾ ਹੈ। ਨਾਦ ਸ਼ਬਦ ਘੱਟ ਕੋ ਕਹਿਤ, ਇੱਕ ਘੜਿਆਂ ਆਦਿਕਾਂ ਵਿੱਚੋਂ ਜਿਹੜੀ ਆਵਾਜ਼ ਪੈਦਾ ਕਰੀ ਦੀ ਧੱਫੇ ਮਾਰ ਮਾਰ ਕੇ, ਇਹਨੂੰ ਨਾਦ ਸ਼ਬਦ ਕਿਹਾ ਜਾਂਦਾ। ਸਵਾਸ ਸੁਖਰ ਪਹਿਚਾਨ, ਸੁਖਰ ਵਾਜੇ ਜਿਹਦੇ ਸਵਾਸਾਂ ਨਾਲ ਨਫੀਰੀਆਂ ਤੂਤੀਆਂ ਅਲਗੋਜੇ ਬੰਸਰੀ ਵੰਝਲੀ ਆਦਿਕ, ਇਹ ਸੁਖਰ ਵਾਜੇ ਹਨ। ਇਹ ਆਹਤ ਵਾਜੇ ਇਹਨਾਂ ਨੂੰ ਕਿਹਾ ਜਾਂਦਾ, ਯਤਨ ਦੇ ਨਾਲ ਜਿਹਨਾਂ ਚੋਂ ਆਵਾਜ਼ ਕੱਢੀ ਜਾਏ। ਜਿਹੜਾ ਅਨਹਦ ਅਨਾਹਦ ਅਨਾਹਤ, ਇਹ ਤਿੰਨਾਂ ਦਾ ਅਰਥ ਇੱਕੋ ਹੀ ਆ। ਸੋ ਉਹ ਹਨ ਨਿਰਯਤਨ ਵਾਜੇ, ਬਿਨਾਂ ਵਜਾਉਣ ਤੋਂ ਹੀ ਆਵਾਜ਼ਾਂ ਸੁਣਨੀਆਂ, ਪੁਲਾੜ ਵਿੱਚੋਂ ਆਵਾਜ਼ਾਂ ਸੁਣਦੀਆਂ। ਇਸ ਪ੍ਰਕਾਰ ਹਜ਼ੂਰ ਕਹਿੰਦੇ ਨੇ ਏਕਾਂ ਵਾਜੇ ਸੁਣਦੇ ਨੇ, ਉੱਥੇ ਸਦਾ ਆਨੰਦ ਹੈ। ਸੱਚੇ ਰਹਿਆ ਸਮਾਏ, ਸੱਚੇ ਅਕਾਲ ਪੁਰਖ ਦੇ ਵਿੱਚ ਹੀ ਬਿਰਤੀ ਜਿਹੜੀ ਹੈ ਜੀਵ ਦੀ, ਮਨ ਸਮਾਇਆ ਰਹਿੰਦਾ। ਇਉਂ ਕਹਿ ਨਾਨਕ ਸਤਿਗੁਰ ਮਿਲਿਆ ਧਾਵਤ ਥੰਮਿਆ। ਇਉਂ ਕਹਿੰਦੇ ਨੇ ਸ੍ਰੀ ਗੁਰੂ ਅਮਰਦਾਸ ਮਹਾਰਾਜ, ਕਿ ਸੱਚੇ ਗੁਰੂ ਨੂੰ ਮਿਲਣ ਕਰਕੇ ਦੌੜਦਾ ਭੱਜਦਾ ਮਨ ਥੰਮਿਆ ਗਿਆ, ਟਿਕ ਗਿਆ, ਨਿੱਜ ਘਰ ਵਸਿਆ ਆਏ, ਨਿੱਜ ਘਰ ਆਪਣੇ ਸਵੈ ਸਰੂਪ ਰੂਪੀ ਘਰ ਵਿੱਚ ਆ ਕੇ ਵਸ ਗਿਆ। ਸੋ ਇਹ ਸੱਚੇ ਪਾਤਸ਼ਾਹ ਨੇ ਪਹਿਲੇ ਪਦ ਵਿੱਚ ਦੌੜਦੇ ਭੱਜਦੇ ਮਨ ਦੀ ਹਾਲਤ ਬਿਆਨ ਕੀਤੀ ਹੈ। ਦੂਸਰੇ ਪਦ ਵਿੱਚ ਸਤਿਗੁਰੂ ਦੇ ਮਿਲਾਪ ਦੁਆਰਾ ਇਸ ਮਨ ਦੀ ਧੌਣੀ ਜਿਹੜੀ ਹੈ ਉਹ ਕਿਵੇਂ ਮਿਟਦੀ ਹੈ ਇਹ ਭਜਨ ਫਰਮਾਏ ਹਨ। ਹੋਈਆਂ ਗਲਤੀਆਂ ਸਤਿਗੁਰੂ ਜੀ ਤੇ ਆਪ ਸੰਗਤ ਨੇ ਖਿਮਾ ਕਰਨੀਆਂ। ਅੱਗੇ ਵਾਸਤੇ ਸਮਰਤ ਬਖਸ਼ਣੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।